अब साकी सुखा सिंह की सुनिए मन चित लाए। कंबो की माड़ी बयो जात तर खान काए।
वाहे गुरु जी का खालसा, वाहे गुरु जी की फतेह। धन धन गुरुदेव जसंग हर जपे, गुर कृपाल जब पए ता अवगुण सब छपे। परम सत्कार योग सन्मान योग गुरु का खास रूप, गुरु खालसा साध संगत बड़े भाग हन। पतत पावन भगत वछल सतगुरु श्री गुरु ग्रंथ साहिब जी महाराज जी दे पवित्र चरणा विच हाजरियां भर के आप समूह माई भाई बड़े प्यार सत्कार शरदा नाल खालसे पंथ का इतिहास सरवण कर रहे। ओ पंथ ओ खालसा जिस खालसे बाबत महाराज जी कहिंदे जजन भजन मम खालसा। खालसा पूज बे जोग दास गोविंद फतेह खालसा दर्श परस मिटे सोग। ऐसा खालसा पंथ पंथ दा पवित्र इतिहास महान जरनैलां दा इतिहास सूरवीर बहादुर योध्यां दा इतिहास। कल दी कथा विच आपां दोनां महान शहीदां दा इतिहास सरवण कीता जिन्हां दी यादगार श्री अमृतसर साहब की धरती ते गुरुद्वारा श्री रामसर साहब के नेड़े बनी हुई और जिस स्थान ते शहीदी पाई नूर दी सरां कोल उत्थे उन्हां दा शहीदी स्थान बनिया होया। महान शहीद बाबा बोता सिंह जी और बाबा गरजा सिंह जी कमाल दी लड़ाई शहीदी कि दुश्मन शस्त्रां नाल लड़ रहे ने इन्हां दे हत्थां विच सोटे ने सोटियां नाल उन्हां दा मुकाबला कीता और पुरजा पुरजा कट मरै कबू ना छाड़ै खेत दे जिहड़े महावाक ने उन्हां ते पहरा देंदिआं शहीदी प्राप्त कीती। और ये शहीदी कोई अपने निजी स्वार्थ वास्ते नहीं, ये शहीदी बाबा गरजा सिंह बाबा बोता सिंह जी ने पंथ है खालसे दी होंद है ये दसन वास्ते शहीदी प्राप्त कीती। उन्हां महान शहीदां दा प्रसंग आपां कल विचारिया। आओ एक महान शहीद गुरु घर दे सरदार सुखा सिंह जी माड़ी कंबो की सरदार मताप सिंह नाल रल के जिन्हां ने मसे रंगड़ दा सिर वड्डिया उस महान शहीद का प्रसंग भाई रतन सिंह जी पंगू लिख रहे ने क्योंकि उन्होंने दादा जी दे नाल रहिंदे सन। और भाई साहब भाई रतन सिंह जी दे जिहड़े नाना जी सन सरदार शाम सिंह जी नारोके वाले सरदार सुखा सिंह जी उन्होंने धर्म के पुत्र भी बने हुए सन। इस करके भाई रतन सिंह जी दे तक उन्हों का सारा जिहड़ा इतिहास है वह अपने नाना जी दे राही पहुंचिया। अपने नाने पासों जो बुढ़े दल दे विच जथेदार रहे मिसल करोड़ सिंघियां दे जथेदार सन सरदार शाम सिंह जी तो उन्हां दे वल्लों जिहड़ा इतिहास भाई रतन सिंह जी नूं दस्या गया वह इत्थे लिख रहे ने। सरवण करन तो पहला गुरु चरणा दा ध्यान अपने हिरदयां च धारण करदे होए आप दे जीवन और रसना दे कल्याण निमित समूह माई भाई आखो जी सतनाम श्री
वाहे गुरु साहिब जीओ।
सतनाम श्री
वाहे गुरु साहिब जीओ। दोहेरा अब साखी सुखा सिंह के सुनिए मन चित लाए।
हे भाई गुरमुख प्यारियो खालसा जन समूह माई भाई हुण साखी सुनो सरदार सुखा सिंह जी बहादुर दी मन ला के चित ला के भाई सुखा सिंह जी का इतिहास सरवण करो।
कंबो की मारी बयो जात तरखान काए।
भाई सुखा सिंह जी जो माड़ी कंबोकी दे पिंड दे रहण वाले ने और जाति करके तरखाण ने तरखाण जाति दे विच इन्हां ने जन्म लिया है।
बरस बारह को जब है भयो
जदो भाई सुखा सिंह जी दी उम्र तकरीबन बारह साल दी होई
माता पिता विवाह देयो
उना समय च रवायतां हुंदियां सन के बालकां दी शादी कर दित्ती जांदी सी बारह तेरह साल दी उम्र दे बच्चियां दा विआह कर दित्ता जांदा सी तो इन्हां दे भी माता पिता ने भाई सुखा सिंह जी दी जदो बारह साल दी उम्र होई तो मां बाप ने सुखा सिंह जी दी शादी कर दिती।
जाओ पिजियो चित में आए
हुण भाई सुखा सिंह जी दे मन दे विच बड़ा भारी चाओ पैदा होया। गुरसिखां दी महिमा सुनी भाई सुखा सिंह जी ने खालसे दा उस वेले बोलबाला सी भाई सुखा सिंह जी ने खालसे दा बोलबाला सुनिया ते मन च चाओ पैदा होया
लई पाहुल अमृतसर जाए।
खालसा श्री अमृतसर साहब जदों इकट्ठा होया दिवाली दा जोड़ मेला मनाउण वास्ते जदों खालसा श्री अमृतसर साहब आया भाई सुखा सिंह जी नूं पता लगा ये अमृतसर साहब पहुंच गए और खालसे कोल जाके पेश होके इन्हां ने खंडे बाटे दी पौल छक लई और अमृत छक के सिंह सज गए।
जै सिख संगत इकट्ठी होए
भाई सुखा सिंह दे मन विच बड़ा प्यार सी गुरु घर दा गुरु खालसे पंथ दा अमृत धारी हो गए सिंह सज गए। जिथे जिथे भी सिख संगतां दा मेला हुंदा है जिथे जिथे भी सिख संगतां इकट्ठे हुंदे हन
किम तिम करके पहुंचै सोए
किवें किवें करके भाई सुखा सिंह जी संगत दे इकट्ठ च पहुंचदे ने और संगत विच होण वालियां विचारां संगत विच होण वाला कथा ते कीर्तन बड़े प्यार ते सत्कार नाल भाई सुखा सिंह जी सरवण करदे हन।
जे को सिंह उसके घर आवे सो उसकी वैटैल कमावे
जे कोई सूरमा बहादुर योधा सिंह भाई सुखा सिंह दे घर चल के आउंदा है ते भाई सुखा सिंह जी घर आए उस सिंह दी बड़े प्यार नाल सेवा करदे ने गुरु कलगीधर दा रूप जान के उस सिंह दी सेवा करदे हन।
सो शोरत चुगलन पै गए
और जेडे चुगलन सन चुगलखोर उन्हां दे कोल भाई सुखा सिंह जी दी ये गल पहुंची कि सुखा सिंह सिंघां नूं पनाह दिंदा ये सिंघां दे नाल मेल वर्तन रखदा और कई सिंह दे घर विच उतरे रहिंदे ने उन्हां नूं लंगर प्रशादा चखाउंदा उन्हां नूं पनाह दिंदा है। ये गल भाई सुखा सिंह जी दी चुगलखोरां ने जेड़े नेड़े तेड़े दे चुगलन सन चौधरी सन उन्हां तक पहुंचाई है।
ओ जी चढ़ाए चुगलन संग ले
और वो चुगलखोर जेड़े सन भाई सुखा सिंह ते फौज चढ़ा के ले आए बहुत सारी फौज चढ़ा के ले आए सुखा सिंह नूं पकड़न वास्ते।
उस दिन हो तो नवै कर सिख
परमेश्वर वल्लों ही जदों फौज आई भाई सुखा सिंह नूं फड़न वास्ते ते भाई सुखा सिंह जी उस दिन घर हाजर नहीं सन भाई सुखा सिंह जी किते बाहर गए हुए सन उस दिन घर विच नहीं सन।
इम कर उनको परयो न दिख
इस करके उन्हां चुगलां नूं भाई सुखा सिंह जी घर जदों ना दिसे त्यो गिरफ्तार नहीं कर सके भाई सुखा सिंह जी नूं फड़ नहीं सके।
फौज मुड़ी जब उतते गए वही खबर उस पित माता बए
जदों फौज मुड़ गई भाई सुखा सिंह जी उन्हां दे हाथ ना लगे ते हुण इहदे जिहड़े माता पिता सन भाई सुखा सिंह दे उन्हां नूं फिकर पै गया उन्हां नूं चिंता पै गई कि साडे लड़के नूं जे लै के फड़ के तां उहनूं तां मार देणगे जिउंदे नूं खत्म कर देणगे। मां प्यो नूं भाई सुखा सिंह दे जो मां बाप सन उन्हां नूं फिकर पैदा हो गया
इसी खौफ ते सिंह घर ना आवै
इसे डर करके हुण भाई सुखा सिंह जी घर भी नहीं आउंदे वो घरों बहर रहन लग पे भाई सुखा सिंह जी क्योंकि डर सी कि तुरकां दी फौज जिहड़ी आ फड़ के ना लै जाए इसे डर करके भाई सुखा सिंह जी ने घर आना भी बंद कर दिता।
मात पिता उस बदले आवे
और भाई सुखा सिंह दे जेड़े मां बाप सानू हौके भरदे ने कि साडा इको एक लड़का है ते वो भी घर नहीं आउंदा वो होके भरदे ने अपने दिल दे विच बहुत ज्यादा डरदे हन।
दोहेरा मात पिता उस इम के हम सिंगन सिंह क्या काम।
कदे कदाई भाई सुखा सिंह जी रात बराते घर आउंदे ने ते उन्हां दे जिहड़े मां बाप सन उह सिख नहीं सी। भाई सुखा सिंह जी सिख बने, मां प्यो सिख नहीं सन। ते भाई सुखा सिंह दे जिहड़े मां बाप ने उह भाई सुखा सिंह जी नूं कहिंदे ने, कहिंदे सुखा सिंह अपना इन्हां सिंघां नाल की काम है, आपां इन्हां सिंघां कोलों भला की लैणा, इन्हां नाल साडा की काम है।
हम है जात कमीननी पतशाही सो क्या काम।
साडी कमीन जात है, छोटी बरादरी तरखाण बरादरी दे नाल आपां संबंधत हां, ते आपां कमीन जाति वाले, आपां कोई पातशाहियां थोड़ी लैणियां ने। अपना पातशाहियां नाल की काम है, सिंह तां पातशाही दा दावा रखदे ने, आपां कमीन जात वाले निक्की जात वाले लोक अपना पातशाहियां नाल की काम है।
जो पई सिंह होए लैण चै पातशाही।
जिहड़े सिंह ने ਇਹ ਤਾਂ ਪਾਤਸ਼ਾਹੀ ਲੈਣ ਦਾ ਦਾਵਾ ਰੱਖਦੇ ਨੇ, ਇਹ ਤਾਂ ਚਾਹੁੰਦੇ ਨੇ ਕਿ ਅਸੀਂ ਪਾਤਸ਼ਾਹੀ ਪ੍ਰਾਪਤ ਕਰਨੀ, ਇਹ ਤਾਂ ਲੜਦੇ ਫਿਰਦੇ ਨੇ, ਇਹ ਤਾਂ ਜੰਗ ਯੁੱਧ ਕਰਦੇ ਫਿਰਦੇ ਨੇ।
ਹਮ ਕਮੀਨਨ ਕਰ ਸੋ ਕਦ ਆਏ।
ਅਸੀਂ ਕਮੀਨ ਜਾਤ ਵਾਲੇ ਨਿੱਕੇ ਜੇ ਲੋਕ ਹਾਂ, ਸਾਡੇ ਘਰ ਥੋੜੀ ਪਾਤਸ਼ਾਹੀਆਂ ਆਉਣੀਆਂ ਨੇ। ਜੇ ਆਪਾਂ ਜਾ ਕੇ ਇਹਨਾਂ ਨਾਲ ਰਲ ਕੇ ਲੜਾਂਗੇ ਤੇ ਸਾਨੂੰ ਕਿਹੜੀਆਂ ਘਰ ਦੇ ਵਿੱਚ ਪਾਤਸ਼ਾਹੀਆਂ ਮਿਲਣੀਆਂ ਹਨ।
ਪਾਤਸ਼ਾਹੀ ਦਾਵੇ ਜੱਟ ਕਮਾਏ।
ਜਿਹੜੇ ਜੱਟ ਜ਼ਿਮੀਂਦਾਰ ਨੇ ਪਾਤਸ਼ਾਹੀ ਦਾ ਦਾਵਾ ਕਮਾਉਂਦੇ ਨੇ, ਇਹ ਪਾਤਸ਼ਾਹੀ ਦਾ ਦਾਵਾ ਕਰਦੇ ਹਨ।
ਆਪੇ ਬੀਜੇ ਆਪੇ ਖਾਏ।
ਆਪੇ ਬੀਜਣਗੇ ਆਪੇ ਹੀ ਖਾਣਗੇ। ਆਪਣਾ ਇਹਨਾਂ ਨਾਲ ਕੀ ਵਾਹ ਵਾਸਤਾ ਹੈ, ਆਪਾਂ ਇਹਨਾਂ ਦੇ ਨਾਲ ਕੀ ਲੈਣਾ, ਇਹ ਤਾਂ ਜ਼ਿਮੀਂਦਾਰਾਂ ਕਰਨ ਵਾਲੇ ਨੇ, ਇਹ ਪਾਤਸ਼ਾਹੀ ਦਾ ਦਾਵਾ ਕਰਨ ਵਾਲੇ ਨੇ। ਆਪਾਂ ਲੱਕੜੀ ਦਾ ਕੰਮ ਕਰਦੇ ਹਾਂ, ਨੀਵੀ ਜਾਤ ਹੈ ਆਪਣੀ, ਆਪਣਾ ਪਾਤਸ਼ਾਹੀ ਨਾਲ ਕੀ ਸੰਬੰਧ ਹੈ।
ਹਮ ਤੋਂ ਆਏ ਕਮੀਨੀ ਜਾਤ।
ਕਮੀਨ ਜਾਤ ਹੈ, ਨੀਵੀ ਜਾਤ ਹੈ, ਅਸੀਂ ਇਹਨਾਂ ਕੋਲੋਂ ਕੀ ਲੈਣਾ।
ਹਮ ਮਿਲੇ ਮਜ਼ਦੂਰੀ ਆਛੀ ਬਾਤ।
ਆਪਣਾ ਕੰਮ ਹੈ ਮਜ਼ਦੂਰੀ ਕਰਨੀ, ਦਿਹਾੜੀ ਕਰਨੀ, ਮਜ਼ਦੂਰੀ ਕਰਕੇ ਲੋਕਾਂ ਦੇ ਕੰਮ ਕਰਕੇ ਆਪਣੀ ਮਜ਼ਦੂਰੀ ਕਰਕੇ ਪੇਟ ਪਾਲਦੇ ਹਾਂ, ਇਹੀ ਸਾਡੇ ਲਈ ਚੰਗੀ ਹੈ। ਇਹ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਣਾ ਇਹੀ ਸਾਡੇ ਵਾਸਤੇ ਚੰਗਾ। ਇਹ ਪਾਤਸ਼ਾਹੀਆਂ ਨਾਲ ਆਪਣਾ ਕੀ ਮਤਲਬ ਹੈ।
ਇਹ ਚਿਤ ਧਰ ਸਿੰਘ ਰਾਤ ਕਰ ਲਿਆਏ।
ਇਹਦਾ ਆਪਣੇ ਚਿਤ ਚ ਧਾਰਨ ਕਰਕੇ ਭਾਈ ਸੁਖਾ ਸਿੰਘ ਜੀ ਹੁਣ ਉਹ ਕਹਿੰਦੇ ਵੀ ਮੈਂ ਤਾਂ ਇਹਨਾਂ ਸਿੰਘਾਂ ਦੇ ਨਾਲ ਹੀ ਰਹਿਣਾ, ਮੈਂ ਨਹੀਂ ਇਹਨਾਂ ਬਿਨਾਂ ਰਹਿ ਸਕਦਾ, ਮੇਰਾ ਕੰਮ ਇਹਨਾਂ ਦੇ ਨਾਲ ਹੈ, ਮੈਂ ਤਾਂ ਖਾਲਸੇ ਦੀ ਸ਼ਰਨ ਚ ਹੀ ਰਹਿਣਾ। ਇਹਨਾਂ ਵੇਖਿਆ ਕਿ ਸੁਖਾ ਸਿੰਘ ਗੱਲ ਨਹੀਂ ਮੰਨਦਾ, ਇਹਨਾਂ ਕਿਸੇ ਤਰੀਕੇ ਨਾਲ ਕਹਿੰਦੇ ਚੱਲ ਬੇਟਾ ਘਰ ਤਾਂ ਇੱਕ ਵਾਰੀ ਗੇੜਾ ਪਾ ਦੇ, ਘਰ ਤੇ ਚੱਲ। ਏਦਾਂ ਕਿਸੇ ਤਰੀਕੇ ਨਾਲ ਵਰਗਲਾ ਕੇ ਭਾਈ ਸੁਖਾ ਸਿੰਘ ਜੀ ਨੂੰ ਇਹ ਘਰ ਲੈ ਆਏ।
ਉਸੋਂ ਚਾਹਤ ਦਗਾ ਕਮਾਏ।
ਦਗਾ ਕਮਾਉਣਾ ਚਾਹੁੰਦੇ ਭਾਈ ਸੁਖਾ ਸਿੰਘ ਨਾਲ ਕਿ ਭਾਈ ਸੁਖਾ ਸਿੰਘ ਜੀ ਨੂੰ ਸਿੱਖੀ ਤੋਂ ਪਤਿਤ ਕਰ ਦਈਏ, ਆਪੇ ਸਿੱਖਾਂ ਦਾ ਖਹਿੜਾ ਛੱਡ ਦੇਗਾ, ਸਿੱਖਾਂ ਤੋਂ ਦੂਰ ਹੋ ਜਾਏਗਾ, ਇਹਨੂੰ ਕਿਸੇ ਤਰੀਕੇ ਪਤਿਤ ਕਰ ਦਈਏ। ਇੱਦਾਂ ਭਾਈ ਸੁਖਾ ਸਿੰਘ ਨਾਲ ਇਹ ਹੁਣ ਘਰ ਦੇ ਹੀ ਮਾਂ ਬਾਪ ਹੀ ਇਹਦੇ ਨਾਲ ਦਗਾ ਕਰਮਾਣਾ ਚਾਹੁੰਦੇ ਨੇ।
ਭੰਗ ਸ਼ਰਾਬ ਮਿਲਾਏ ਪਿਲਾਏ।
ਇਹਨਾਂ ਨੇ ਕੀ ਕੀਤਾ, ਸ਼ਰਦਾਈ ਦੇ ਬਹਾਨੇ ਸੁਖਾ ਸਿੰਘ ਨੂੰ ਗੂੜੀ ਭੰਗ ਪਿਆ ਦਿੱਤੀ, ਬਹੁਤ ਜ਼ਿਆਦਾ ਕੋਈ ਨਸ਼ੀਲੀ ਚੀਜ਼ ਪਾ ਕੇ ਭੰਗ ਦੇ ਵਿੱਚ, ਹੋਰ ਜ਼ਿਆਦਾ ਕੋਈ ਕਤੂਰਾ ਆਦਿਕ ਪਾ ਕੇ ਮਿਲਾ ਕੇ ਸੁਖਾ ਸਿੰਘ ਨੂੰ ਪਿਆ ਦਿੱਤਾ।
ਉਸ ਕੋ ਗੁੰਦੋ ਲਿਓ ਕਰਾਏ।
ਔਰ ਭਾਈ ਸੁਖਾ ਸਿੰਘ ਜੀ ਨੂੰ ਬੇਹੋਸ਼ ਕਰ ਦਿੱਤਾ। ਗੁੰਦੋ ਕਹਿੰਦੇ ਨੇ ਬੇਹੋਸ਼ ਨੂੰ, ਬੇਹੋਸ਼ ਕਰ ਦਿੱਤਾ, ਗੁੜੁੰਦ ਕਰ ਦਿੱਤਾ, ਨਸ਼ੇ ਦੇ ਵਿੱਚ ਕੋਈ ਇਹੋ ਜਿਹੀ ਨਸ਼ੀਲੀ ਚੀਜ਼ ਪਿਆ ਦਿੱਤੀ ਭਾਈ ਸੁਖਾ ਸਿੰਘ ਨੂੰ, ਕਿ ਭਾਈ ਸੁਖਾ ਸਿੰਘ ਜੀ ਨੂੰ ਇਹਨਾਂ ਨੇ ਪਰਿਵਾਰ ਨਹੀਂ, ਮਾਂ ਪਿਓ ਨਹੀਂ, ਜਿਹੜੇ ਘਰ ਦੇ ਹੋਰ ਮੈਂਬਰ ਸਨ ਉਹਨਾਂ ਨੇ ਭਾਈ ਸੁਖਾ ਸਿੰਘ ਨੂੰ ਬਿਲਕੁਲ ਬੇਹੋਸ਼ ਕਰ ਦਿੱਤਾ।
ਸ਼ੁੱਧ ਬੁੱਧ ਸਭ ਉਸ ਭੁੱਲ ਗਏ।
ਜਦੋਂ ਬੇਹੋਸ਼ ਹੋ ਗਿਆ, ਹੁਣ ਬੇਹੋਸ਼ ਹੋਇਆ ਬੰਦਾ ਤਾਂ ਮਰਿਆ ਦੇ ਬਰਾਬਰ ਹੀ ਹੁੰਦਾ, ਸਰੀਰ ਦੀ ਸ਼ੁੱਧ ਬੁੱਧ ਭਾਈ ਸੁਖਾ ਸਿੰਘ ਜੀ ਨੂੰ ਭੁੱਲ ਗਈ, ਪਤਾ ਹੀ ਨਾ ਰਿਹਾ ਵੀ ਘਰਦਿਆਂ ਨੇ ਕੀ ਪਿਆ ਦਿੱਤਾ।
ਸੀਸ ਮੁੰਡਾ ਉਹ ਸਦਕੇ ਨਾਏ।
ਇਹਨਾਂ ਨੇ ਕੀ ਕੀਤਾ, ਭਾਈ ਸਾਹਿਬ ਭਾਈ ਸੁਖਾ ਸਿੰਘ ਜੀ ਬੇਹੋਸ਼ ਸਨ, ਮਾਂ ਪਿਓ ਨੇ ਨਾਈ ਸੱਦ ਲਿਆ ਤੇ ਇੱਕ ਨਾਈ ਨੂੰ ਸੱਦ ਕੇ ਭਾਈ ਸੁਖਾ ਸਿੰਘ ਦੇ ਕੇਸ ਕਟਾ ਦਿੱਤੇ। ਇਹੋ ਜਿਹਾ ਭੈੜਾ ਮਾੜਾ ਕੰਮ ਕੀਤਾ ਭਾਈ ਸੁਖਾ ਸਿੰਘ ਜੀ। ਅੰਮ੍ਰਿਤਧਾਰੀ ਸਿੰਘ ਸਨ, ਮਾਂ ਪਿਓ ਸਿੱਖ ਨਹੀਂ ਸਨ, ਘਰੋਂ ਭਾਈ ਸੁਖਾ ਸਿੰਘ ਜੀ ਨੂੰ ਸਿੱਖੀ ਦੀ ਕੋਈ ਲਟਕ ਲੱਗ ਗਈ ਤੇ ਉਹ ਸਿੰਘ ਸੱਜ ਗਏ ਸਨ, ਉਸ ਕਰਕੇ ਆਪਸ ਵਿੱਚ ਪਰਿਵਾਰ ਵਿੱਚ ਸੁਰਤ ਨਹੀਂ ਸੀ ਮਿਲਦੀ, ਤੇ ਇਹਨਾਂ ਨੇ ਆਖਿਆ ਕਿ ਸਿੰਘਾਂ ਤੋਂ ਇਹਨਾਂ ਨੂੰ ਦੂਰ ਕਰਨ ਦਾ ਇਹੀ ਤਰੀਕਾ, ਉਦਾਂ ਤਾਂ ਹਟਦਾ ਨਹੀਂ ਮੰਨਦਾ ਨਹੀਂ, बेहोश करके कोई नशीली चीज खवा के किसी नाई नूं सद के बेहोशी दी हालत विच भाई सुखा सिंह दे केस कतल करा दिते।
गयो अमल उसोती प्रात।
जदों रात जिन्ना चिर बेहोशी असर रहना सी नशे दा, ओ नशे दा जदों असर असर खत्म होया अगला दिन चढ़िया ते लो लगी उस वेले
फिर उन्होंने जी सिर पर हाथ।
भाई सुखा सिंह जी उठे ते सुभावक ही जदों होश आई ना ते अपने सिर ते हाथ फेरिया। जदों अपने सिर ते हाथ फेरिया
फिर उन्होंने जी सिर पर हाथ। मात पिता को जानियो पाप, उन चित धारियो करनो खाप।
भाई सुखा सिंह जी ने वेख्या जदों सिर ते हाथ फेरिया पैरां थल्लों जमीन निकल गई, सिर ते केस कटे हुए, कतल किते हुए केस, जान गए कि यह पाप मेरे मां प्यो ने किया। एक बारी तां चित किया भी इन्हां मां प्यो इहो जे मां बाप नूं कतल करदे आ, इन्हां दीआं गर्दनां इन्हां दे धड़ तों वक्खरियां करदा जिन्हां ने मेरे केस कटे ने। इन्ना गुस्सा भाई सुखा सिंह दे मन विच एक बारी आया।
दोहेरा फिर सिंह मने बिचारे हो इन मारन बड़ पाप।
भाई सुखा सिंह ने मन च विचार कीती, सोचिया भी मां प्यो है, मां प्यो नू मारना बड़ा वड्डा पाप हुंदा। हालांकि इन्हां ने बड़ा बजर पाप कीता, इहदी सजा तां इही बणदी है भी इन्हां नू मार ही दिया जानो, पर सोचिया भी मां प्यो ने जन्म देण वाले जे मैनू जन्म ही ना दिंदे ते मैं किवें सिखी धारण करदा। सोचिया कि इन्हां नू मारना भी बड़ा वड्डा पाप है।
दौड़ कुप मैं जा पड़ा मरन तार चित आप।
भाई सुखा सिंह जी ने आख्या कि चलो जे इन्हां नू नहीं मार सकदा आप ते मर सकदा, आप ते मर सकदा। यह सोच के भाई सुखा सिंह जी दौड़े लागे घर दे विच इक खूह सी डूंगा, उस खूह च छाल मार दित्ती आत्म हत्या करन वास्ते के सिखी भी होना हो के केस कतल हो गए ने, मैं हुण जी के लैणा ही की है ते एक केस कतल करन वाले भी मेरे सके मां प्यो ने, कोई बगाना होवे उहदे नाल लड़ के मर जावां, इन्हां नूं हुण लड़ां किवें, इन्हां नूं मारां किवें। भाई सुखा सिंह जी दे मन च बड़ी भारी नमोशी आई, आख्या चंगा तां इह आ वी आत्म हत्या करके जीवन लीला ही समाप्त कर लवां, इहो जी जिंदगी तों की लैणा जिहड़े मां प्यो भी मैनूं सिक्खी तों रोकदे ने। खूह च छाल मार दित्ती
तब लोकन ने लज फराए,
नाल दे लोक सन उन्हां ने भज के जाके विच लज सुट्टी। जदों सुखा सिंह जी खूह च डिग पए उन्हां विच रस्सा सुट्टिया वी रस्सा फड के बाहर आ जावे।
जहै मरियो वै फड़ियो सुनाए,
उह रस्सी सुट्टदे ने वी फड़ लै, पर भाई सुखा सिंह जी रस्सी फड़दे नहीं, कहिंदे मैं तां पाणी विच डुब के मरना है, मैं ये रस्सी नहीं फड़नी।
उल्ट पलटो ए डूबो चै,
भाई सुखा सिंह जी पानी विच उल्टे पलटे हुंदे ने भी मैं डुब जावां, गोता लगे ते मर जावां, विच साह खत्म हो जान,
नीर न डुबे उपर बह।
पर जदों मौत आई ना होवे बंदा जिन्ना मर्जी यतन कर लवे मर नहीं सकदा। जोर ना जीवन मरण न है जोर, मरण ते भी जोर नहीं ना है, अपनी मर्जी नाल बंदा मर भी नहीं सकता। जिवें जिवें डुबना चाहुंदे ने पानी डुबदा ही नहीं, पानी सग उत्ते तारी जांदा। भाई सुखा सिंह जी भाई साहब डुबना चाहुंदे ने पानी फिर उत्ते तार दिंदा है।
तब उस भाई खो मदवला,
भाई सुखा सिंह जी दा एक भरा सी रिश्तेदारी चो, उन्हें वेख्या भी इन्हें रस्सी नहीं फड़नी, फिर वो आप खूह दे विच बड़िया रस्सी लैके
फड़ी लज पुन वै भी फत्ता फड़ा।
वो लज फड़ के लक दे नाल रस्सी बन के दा भरा खूह विच डिगा ते जाके सुखा सिंह नूं फड़िया, उहदी बांह फड़ी।
तोलो एक सिंह तै आए,
पर भाई सुखा सिंह जी उहदा हथ नहीं फड़दे, वो कहदे मैं नहीं बाहर आउणा, मैं तां डुब के ही मरना, मैं सिखी तो बेमुख हो गया, मेरी सिखी इन्होंने गवा दिती, केस मेरे कट दिते, मैं हुण जी के लैणा ही की है। वेखो सिख दे हिरदे विच सिख केसां नाल किन्ना प्यार है, केसां नाल किड्डी मुहब्बत है, कहिंदे मैं जी के की लैणा जे केस ही नहीं रहण दिते। वो फड़ के कढ़णा चाहुंदा, भाई सुखा सिंह जी बाहर नहीं आउंदे। ਇਹਨੇ ਨੂੰ ਇੱਕ ਸਿੰਘ ਆ ਗਿਆ ਪਰਮੇਸ਼ਰ ਵੱਲੋਂ ਹੀ ਦੇਵ ਨੇ ਉੱਥੇ ਉਹਨੇ ਜਦੋਂ ਭਾਈ ਸੁੱਖਾ ਸਿੰਘ ਦੀ ਸਾਰੀ ਵਿਥਿਆ ਵੇਖੀ ਸੁਣਿਆ ਕਿ ਸੁੱਖਾ ਸਿੰਘ ਨੇ ਇਸ ਕਰਕੇ ਖੂਹ ਚ ਛਾਲ ਮਾਰੀ ਹੈ
ਉਹਨੇ ਆਖ ਕਰੇਮ ਸਮਝਾਏ
ਸਿੰਘ ਨੇ ਆਵਾਜ਼ ਮਾਰੀ ਖੂਹ ਦੇ ਵਿੱਚ ਭਾਈ ਸੁੱਖਾ ਸਿੰਘ ਨੂੰ ਕਹਿ ਕੇ ਸਮਝਾਇਆ
ਮਰਨੋ ਐ ਮਰ ਤੁਰਕਨ ਸਿਰ ਚੜ
ਉਹ ਕਹਿਣ ਲੱਗੇ ਸੁੱਖਾ ਸਿੰਘ ਜੇ ਮਰਨਾ ਹੀ ਹੈ ਤੇ ਫਿਰ ਤੁਰਕਾਂ ਦੇ ਸਿਰ ਚੜ ਕੇ ਮਰ ਏਦਾਂ ਮਰਨ ਦਾ ਕੀ ਫਾਇਦਾ ਇਹਦੇ ਬਾਬਤ ਤਾਂ ਗੁਰਬਾਣੀ ਦਾ ਮਹਾਂ ਵਾਕ ਹੈ ਆਤਮ ਘਾਤੀ ਜਗਤ ਕਸਾਈ ਆਤਮਾ ਦਾ ਘਾਤ ਕਰਨ ਵਾਲਾ ਸਭ ਤੋਂ ਵੱਡਾ ਕਸਾਈ ਹੈ ਤੇ ਤੂੰ ਏਦਾਂ ਦੀ ਮੌਤ ਕਿਉਂ ਮਰਨਾ ਜੇ ਮਰਨਾ ਹੀ ਆ ਤਾਂ ਸੂਰਮਿਆਂ ਦੀ ਮੌਤ ਮਰ ਤੁਰਕਾਂ ਦੇ ਸਿਰ ਚੜ ਕੇ ਮਰ
ਔਰ ਮੌਤ ਕਿਉਂ ਮਰੈ ਵਿਅਰਥ ਕਰ
ਏਦਾਂ ਵਿਅਰਥ ਜੀ ਅਜਾਈ ਜੀ ਮੌਤ ਕਿਉਂ ਮਰਦਾ ਏਦਾਂ ਦੀ ਮੌਤ ਮਰਨ ਦਾ ਤੈਨੂੰ ਕੀ ਫਾਇਦਾ ਕਿ ਬਾਅਦ ਚ ਲੋਕ ਤੇਰੇ ਤੇ ਲਾਹਨਤਾਂ ਪਾਉਣ ਕੇ ਆਤਮ ਹੱਤਿਆ ਕਰਕੇ ਮਰ ਗਿਆ
ਜਿਨ ਤੁਰਕਨ ਗੁਰ ਸਾਡੇ ਅਕਾਏ
ਜੇ ਮਰਨਾ ਹੀ ਆ ਤਾਂ ਤੁਰਕਾਂ ਦੇ ਸਿਰ ਚੜ ਕੇ ਮਰ ਜਿਨ੍ਹਾਂ ਤੁਰਕਾਂ ਨੇ ਸਾਡੇ ਗੁਰੂਆਂ ਨੂੰ ਅਕਾਇਆ ਜਿਨ੍ਹਾਂ ਤੁਰਕਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੂੰ ਅੱਤ ਦੇ ਤਸੀਹੇ ਤੇ ਦੁੱਖ ਦਿੱਤੇ ਨੇ
ਹਿੰਦਨ ਕੋਚੈ ਤੁਰਕ ਬਣਾਏ
ਜਿਹੜੇ ਤੁਰਕ ਹਿੰਦੂਆਂ ਨੂੰ ਵੀ ਤੁਰਕ ਬਣਾਉਣਾ ਚਾਹੁੰਦੇ ਨੇ ਉਹਨਾਂ ਪਾਪੀਆਂ ਨੂੰ ਚੱਲ ਕੇ ਸੋਧਾ ਲਾ ਤੇ ਉਹਨਾਂ ਦੇ ਲੇਖੇ ਲੱਗ ਕੇ ਮੌਤ ਪ੍ਰਵਾਨ ਕਰ
ਐ ਤੁਰਕਨ ਲੜ ਮਰਨੋ ਭਲੋ ਨਿਕਲ ਕੂਏ ਸੋ ਸਿੰਘ ਨਰਲੋ
ਤੁਰਕਾਂ ਦੇ ਨਾਲ ਲੜ ਕੇ ਮਰਨਾ ਭਲਾ ਇਸ ਕਰਕੇ ਸੁੱਖਾ ਸਿੰਘ ਖੂਹ ਚੋਂ ਬਾਹਰ ਨਿਕਲ ਇਹੋ ਜੇ ਘਰ ਚ ਤੂੰ ਰਹਿ ਕੇ ਲੈਣਾ ਹੀ ਕੀ ਹੈ ਜਿਨ੍ਹਾਂ ਨੇ ਤੇਰੇ ਕੇਸ ਕਤਲ ਕੀਤੇ ਨੇ ਘਰ ਛੱਡ ਕੇ ਸਿੰਘਾਂ ਨਾਲ ਜਾ ਕੇ ਰਲ ਜਾ ਖਾਲਸੇ ਨਾਲ ਜਾ ਕੇ ਰਲ ਜਾ ਜਿਹੜਾ ਖਾਲਸਾ ਜੂਝ ਰਿਹਾ
ਮਾਰ ਤੁਰਕਨ ਕੋ ਸ਼ਹੀਦ
ਤੁਰਕਾਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰੋ ਭਾਈ ਸੁੱਖਾ ਸਿੰਘ ਜੀ ਏਦਾਂ ਦੀ ਅਜਾਈ ਮੌਤ ਨਾ ਮਰੋ
ਅਮਰੀ ਤੁਮ ਕੋ ਯਹੀ ਤਕੀਦ
ਮੈਂ ਵੀ ਸਿੱਖਾਂ ਗੁਰੂ ਦਾ ਇਸ ਕਰਕੇ ਮੈਂ ਤਾਂ ਤੈਨੂੰ ਇਹੀ ਤਾਕੀਦ ਕਰਾਂਗਾ ਇਹੀ ਸਲਾਹ ਦੇਵਾਂਗਾ
ਦੋਹੇਰਾ ਤਬ ਸੁੱਖਾ ਸਿੰਘ ਮੰਨ ਲਏ ਨਿਕਸਿਓ ਇਮ ਚਿਤ ਧਾਰ
ਗੱਲ ਭਾਈ ਸੁੱਖਾ ਸਿੰਘ ਦੇ ਮਨ ਨੂੰ ਜਚੀ ਭਾਈ ਸੁੱਖਾ ਸਿੰਘ ਦੇ ਮਨ ਨੂੰ ਇਹ ਗੱਲ ਲੱਗੀ ਔਰ ਆਖਿਆ ਵਾਕਈ ਇਹ ਸਿੰਘ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ ਏਦਾਂ ਸੋਚ ਕੇ ਭਾਈ ਸੁੱਖਾ ਸਿੰਘ ਜੀ ਫਿਰ ਖੂਹ ਵਿੱਚੋਂ ਬਾਹਰ ਨਿਕਲੇ
ਇਹਨੇ ਸਿੰਘ ਸਾਚੀ ਕਹੇ ਅਬ ਮਰੀਏ ਤੁਰਕਨ ਮਾਰ
ਭਾਈ ਸੁੱਖਾ ਸਿੰਘ ਜੀ ਨੇ ਆਖਿਆ ਇਹ ਸਿੰਘ ਨੇ ਬਿਲਕੁਲ ਸੱਚ ਕਹੀ ਹੈ ਜੇ ਮਰਨਾ ਹੀ ਆ ਤਾਂ ਤੁਰਕਾਂ ਨੂੰ ਮਾਰ ਕੇ ਮਰਾਂਗੇ ਏਦਾਂ ਕਿਉਂ ਮਰੀਏ ਏਦਾਂ ਜਾਈ ਵਿਅਰਥ ਮੌਤ ਕਿਉਂ ਮਰੀਏ ਜੇ ਮਰਨਾ ਠਾਣ ਹੀ ਲਿਆ ਤੇ ਫਿਰ ਬਹਾਦਰੀ ਨਾਲ ਮਰਾਂਗੇ ਇਹ ਕਾਇਰਾਂ ਵਾਂਗੂ ਨਹੀਂ ਮਰਾਂਗੇ ਫਿਰ ਸੂਰਮਿਆਂ ਵਾਂਗੂ ਮਰਾਂਗੇ ਤੁਰਕਾਂ ਨੂੰ ਮਾਰ ਕੇ ਮਰਾਂਗੇ
ਜੋ ਪਏ ਔਰ ਚਿਤ ਉਸ ਦਿੜਤਾ ਆਏ ਮਰੋ ਨਹੀਂ ਬਿਨ ਮੋਤੈ ਆਏ
ਦ੍ਰਿੜਤਾ ਹੋਰ ਬਣ ਗਈ ਭਾਈ ਸੁੱਖਾ ਸਿੰਘ ਦੇ ਮਨ ਚ ਜੇ ਮੌਤ ਆਈ ਨੀ ਨਾ ਜਦੋਂ ਤੱਕ ਮਰ ਨੀ ਸਕਦਾ ਮੈਂ ਕਿੰਨਾ ਯਤਨ ਕੀਤਾ ਖੂਹ ਚ ਡੁੱਬਣ ਦਾ ਪਰ ਪਾਣੀ ਨੇ ਡੋਬਿਆ ਹੀ ਨਹੀਂ ਕਿਉਂਕਿ ਮੌਤ ਨਹੀਂ ਸੀ ਆਈ ਜਦੋਂ ਤੱਕ ਮੌਤ ਨਹੀਂ ਆਉਂਦੀ ਉਦੋਂ ਤੱਕ ਮੈਂ ਮਰਨਾ ਵੀ ਨਹੀਂ ਇਹ ਨਿਸ਼ਚਾ ਬਣ ਗਿਆ ਕਿ ਫਿਰ ਮੈਨੂੰ ਤੁਰਕ ਕੋਈ ਮਾਰ ਨਹੀਂ ਸਕਦਾ ਉਦੋਂ ਤਾਈ ਜਦੋਂ ਤੱਕ ਮੌਤ ਨਹੀਂ ਆਉਂਦੀ
ਖੂਹ ਪੜੇ ਵੀ ਮਰੇ ਹਮ ਨਾਏ
ਆ ਵੇਖੋ ਮੈਂ ਖੂਹ ਚ ਡਿੱਗ ਪਿਆ ਖੂਹ ਚ ਛਾਲ ਮਾਰੀ ਡੁੱਬਣਾ ਚਾਹਿਆ ਪਰ ਡੁੱਬ ਨਹੀਂ ਸਕਿਆ ਮਰ ਨਹੀਂ ਸਕਿਆ
ਮਰਨ ਕੋ ਬੋ ਚਿਤ ਚਾਏ
ਹਾਲਾਂਕਿ ਮੈਂ ਕਿੰਨਾ ਚਾਹਨਾ ਕੀਤੀ ਮਰਨ ਵਾਸਤੇ ਕਿੰਨਾ ਯਤਨ ਕੀਤਾ ਡੁੱਬ ਡੁੱਬ ਜਾਂਦਾ ਸੀ ਪਾਣੀ ਵਿੱਚ ਪਰ ਫਿਰ ਵੀ ਨਹੀਂ ਮਰ ਸਕਿਆ
ਤਬ ਸੁੱਖਾ ਸਿੰਘ ਯੋ ਮਨ ਧਾਰਿਓ
ਇਹਦਾ ਆਪਣੇ ਮਨ ਵਿੱਚ ਧਾਰਨ ਕਰ ਲਿਆ ਭਾਈ ਸੁੱਖਾ ਸਿੰਘ ਜੀ ਨੇ
ਮੈਂ ਤੁਰਕਨ ਕੇ ਮਿਟੈ ਲਲਕਾਰਿਓ
ਕਹਿਣ ਲੱਗੇ ਹੁਣ ਤੁਰਕਾਂ ਨੂੰ ਲਲਕਾਰੇ ਬਿਨਾਂ ਨਹੀਂ ਮੈਂ ਮਿਟਣਾ ਹੁਣ ਇਹਨਾਂ ਤੁਰਕਾਂ ਨੂੰ ਵੰਗਾਰ ਕੇ ਮਾਰ ਕੇ ਮਰਾਂਗਾ
ਇੱਕ ਸ਼ਸਤਰ ਜਾਊਂਗੋ ਲਾਏ
ਇੱਕ ਸ਼ਸਤਰ ਪਕੜਾਂਗਾ ਔਰ ਇੱਕ ਸ਼ਸਤਰ ਪਕੜ ਕੇ ਵੈਰੀਆਂ ਨੂੰ ਤੁਰਕਾਂ ਨੂੰ ਜਾ ਕੇ ਮਾਰਾਂਗਾ
ਤੋ ਫਿਰ ਜਾਊਂ ਦਾਓ ਬਚਾਏ
ਫਿਰ ਦਾਓ ਬਚਾ ਕੇ ਉਹਨਾਂ ਤੁਰਕਾਂ ਕੋਲੋਂ ਫਿਰ ਆ ਜਾਵਾਂਗਾ ਤੇ ਜੇ ਆਈ ਹੋਈ ਤੇ ਨਹੀਂ ਆ ਸਕਾਂਗਾ ਤੁਰਕਾਂ ਨੂੰ ਮਾਰਨ ਤੋਂ ਬਾਅਦ ਤੇ ਜੇ ਨਾ ਆਈ ਹੋਈ ਤੇ ਫਿਰ ਤੁਰਕਾਂ ਨੂੰ ਮਾਰ ਕੇ ਫਿਰ ਮੁੜਾਵਾਂਗਾ
ਦੋਹੇਰਾ ਉਸੇ ਪਿੰਡ ਕੇ ਪੈਂਚ ਪੈ ਕੋੜੀ ਠੀਕ ਚੰਗ
ਖਾਲਸਾ ਜੀ ਉਸੇ ਪਿੰਡ ਦਾ ਇੱਕ ਸਰਪੰਚ ਸੀ ਪੰਚ ਉਹਦੇ ਕੋਲ ਇੱਕ ਬੜੀ ਵਧੀਆ ਸੁੰਦਰ ਘੋੜੀ ਸੀ ਬੜੀ ਸੋਹਣੀ ਚੰਗੀ ਘੋੜੀ ਬੜੀ ਬਲਵਾਨ ਘੋੜੀ ਸੀ
ਪਾਣੀ ਪਿਲਾਵਨ ਭੇਦ ਤੂੰ ਲੈ ਜਾਏ ਰਲਿਓ ਨਿਸੰਗ
ਭਾਈ ਸੁੱਖਾ ਸਿੰਘ ਜੀ ਕਿਉਂਕਿ ਕੰਮ ਨੌਕਰੀ ਲੋਕਾਂ ਦੀਆਂ ਮਜ਼ਦੂਰੀਆਂ ਹੀ ਕਰਦੇ ਸਨ ਭਾਈ ਸੁੱਖਾ ਸਿੰਘ ਜੀ ਦੋ ਚਾਰ ਦਿਨ ਪਿੰਡ ਚ ਰਹੇ ਤੇ ਫਿਰ ਉਸ ਪੰਚ ਦੇ ਘਰ ਗਏ ਉਹ ਘੋੜੀ ਨੂੰ ਪਾਣੀ ਪਿਆਉਣ ਦੇ ਬਹਾਨੇ ਮੈਂ ਘੋੜੀ ਨੂੰ ਪਾਣੀ ਪਿਆ ਲਵਾਂ ਕਿਉਂਕਿ ਜਾਣਦੇ ਸਨ ਭਾਈ ਸੁੱਖਾ ਸਿੰਘ ਜੀ ਸਿੰਘਾਂ ਨਾਲ ਲੜਨ ਵਾਸਤੇ ਘੋੜਾ ਚਾਹੀਦਾ ਜਾਂ ਘੋੜੀ ਚਾਹੀਦੀ ਹੈ ਸਵਾਰੀ ਤਾਂ ਚਾਹੀਦੀ ਹੈ ਆਪਣੀ ਤੋ ਭਾਈ ਸੁੱਖਾ ਸਿੰਘ ਜੀ ਉਹ ਪਾਣੀ ਪਿਲਾਉਣ ਦੇ ਭੇਤ ਨਾਲ ਘੋੜੀ ਨੂੰ ਜਾ ਕੇ ਲੈ ਗਏ
ਲੈ ਜਾਏ ਰਲਿਓ ਨਿਸੰਗ
ਹਵਾਈ ਕਰਕੇ ਲੈ ਗਏ ਭਾਈ ਸੁੱਖਾ ਸਿੰਘ ਜੀ ਉਹ ਪੰਚ ਦੀ ਘੋੜੀ ਲੈ ਕੇ ਚਲੇ ਗਏ ਤੇ ਜੰਗਲ ਵਿਚ ਜਾ ਕੇ ਸਿੰਘਾਂ ਨਾਲ ਜਾ ਰਲੇ
ਜਾ ਕਰ ਪੰਥ ਖਾਲਸੇ ਰਲਿਓ
ਭਾਈ ਸੁੱਖਾ ਸਿੰਘ ਜੀ ਪੰਥ ਖਾਲਸੇ ਨਾਲ ਜਾ ਰਲੇ
ਪੁੱਛ ਡੇਰੇ ਸ਼ਾਮ ਸਿੰਘ ਕੇ ਵੜਿਓ
ਜਥੇਦਾਰ ਸਰਦਾਰ ਸ਼ਿਆਮ ਸਿੰਘ ਜੀ ਨਾਰੋਕੇ ਵਾਲੇ ਮਿਸਲ ਕਰੋੜ ਸਿੰਘੀਆਂ ਦੇ ਜਥੇਦਾਰ ਸਨ ਮਿਸਲ ਦੇ ਕਰੋੜ ਸਿੰਘੀਆਂ ਮਿਸਲ ਦੇ ਇਹ ਭਾਈ ਰਤਨ ਸਿੰਘ ਜੀ ਦੇ ਨਾਨਾ ਜੀ ਵੀ ਸਨ ਜਿਹੜੇ ਕਥਾ ਲਿਖ ਰਹੇ ਨੇ ਸਰਦਾਰ ਸ਼ਿਆਮ ਸਿੰਘ ਜੀ ਦੇ ਡੇਰੇ ਭਾਈ ਸੁੱਖਾ ਸਿੰਘ ਜੀ ਪਹੁੰਚ ਗਏ
ਪਾਉਲ ਸ਼ਿਆਮ ਸਿੰਘ ਤੇ ਲਈ
ਉੱਥੇ ਜਾ ਕੇ ਦੁਬਾਰਾ ਫਿਰ ਖੰਡੇ ਦੀ ਪੌਲ ਲਈ ਸਾਰੀ ਵਿਥਿਆ ਦੱਸੀ ਏਦਾਂ ਘਰਦਿਆਂ ਨੇ ਪਤਿਤ ਕੀਤਾ ਇਸ ਕਰਕੇ ਦੁਬਾਰਾ ਪੌਲ ਲੈਣੀ ਪੈਣੀ ਸੀ ਤੋ ਭਾਈ ਰਤਨ ਸਿੰਘ ਜੀ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਨੇ ਬਾਬਾ ਸ਼ਿਆਮ ਸਿੰਘ ਜੀ ਦੇ ਪਾਸੋਂ ਦੁਬਾਰਾ ਪੌਲ ਛਕੀ
ਪੁੱਤਰਨ ਜਿਮ ਉਸ ਪ੍ਰੀਤ ਉਪਜੇ
ਜਥੇਦਾਰ ਸ਼ਿਆਮ ਸਿੰਘ ਜੀ ਨੇ ਭਾਈ ਸੁੱਖਾ ਸਿੰਘ ਨੂੰ ਪੁੱਤਰਾਂ ਵਾਂਗ ਪਿਆਰ ਕੀਤਾ ਹਲੇ ਕੋਈ ਜ਼ਿਆਦਾ ਉਮਰ ਨਹੀਂ ਸੀ ਸੁੱਖਾ ਸਿੰਘ ਦੀ ਕੋਈ 16-17 ਸਾਲ 18 ਵਰ੍ਹਿਆਂ ਦੀ ਉਮਰ 19 ਵਰ੍ਹਿਆਂ ਦੀ ਉਮਰ ਹੋਵੇਗੀ ਤੇ ਭਾਈ ਸੁੱਖਾ ਸਿੰਘ ਜੀ ਨੂੰ ਸ਼ਿਆਮ ਸਿੰਘ ਨੇ ਆਪਣੇ ਪੁੱਤਰਾਂ ਵਾਂਗੂ ਪਿਆਰ ਕੀਤਾ
ਤੋ ਸੁੱਖੇ ਸਿੰਘਿਓ ਦਿਲ ਆਏ ਘੋੜੀ ਕੋਮਲ ਦਈਏ ਕਲਾਏ
ਹੁਣ ਸਰਦਾਰ ਸੁੱਖਾ ਸਿੰਘ ਦੇ ਮਨ ਚ ਇੱਕ ਦਿਨ ਖਿਆਲ ਆਇਆ ਕਿ ਮੈਂ ਪੰਚ ਦੀ ਘੋੜੀ ਲਿਆਇਆ ਪਿੰਡੋਂ ਖੋਲ੍ਹ ਕੇ ਉਹ ਪੰਚ ਨੇ ਭਰੋਸਾ ਕਰਕੇ ਮੈਨੂੰ ਘੋੜੀ ਦਿੱਤੀ ਸੀ ਵੀ ਜਾ ਪਾਣੀ ਪਿਆ ਲਿਆ ਤੇ ਮੈਂ ਉੱਥੋਂ ਲੈ ਕੇ ਦੌੜ ਆਇਆ ਇਹ ਚੰਗੀ ਤਾਂ ਨਹੀਂ ਕੀਤੀ ਗੱਲ ਤੇ ਹੁਣ ਇਹ ਘੋੜੀ ਦਾ ਮੁੱਲ ਦੇਣਾ ਚਾਹੀਦਾ ਪੰਚ ਨੂੰ ਜਿੰਨੇ ਦੀ ਇਹ ਘੋੜੀ ਹੈ ਇਹਦਾ ਮੁੱਲ ਉਸ ਪੰਚ ਨੂੰ ਉਤਾਰਨਾ ਚਾਹੀਦਾ ਹੈ
ਜੋ ਸਿੰਘ ਤੁਰਿਓ ਲੋਹਰੈ ਰਾਏ
ਇਦਾਂ ਸੋਚ ਕੇ ਭਾਈ ਸੁੱਖਾ ਸਿੰਘ ਜੀ ਕਹਿੰਦੇ ਵੀ ਪੈਸੇ ਲਿਆਵਾਂ ਕਿੱਥੋਂ ਉਤਾਰਨ ਵਾਸਤੇ ਰੁਪਈਏ ਕਿੱਥੋਂ ਲਿਆਵਾਂ ਕਹਿੰਦੇ ਲਾਹੌਰ ਚੱਲਦੇ ਆ ਵੇਖੋ ਕੱਲਾ ਸਿੰਘ ਸੁੱਖਾ ਸਿੰਘ ਦਲੇਰੀ ਵੇਖੋ ਕਿੰਨੀ ਬਹਾਦਰੀ ਕਿਉਂਕਿ ਮਨ ਚ ਨਿਸ਼ਚਾ ਬਣ ਗਿਆ ਸੀ ਵੀ ਜਦੋਂ ਤੱਕ ਆਈ ਨੀ ਉਦੋਂ ਤੱਕ ਕੋਈ ਮਾਰ ਨਹੀਂ ਸਕਦਾ ਬਹਾਦਰੀ ਵੀ ਖਾਲਸਾ ਜੀ ਤਦੇ ਹੁੰਦੀ ਹੈ ਜਦੋਂ ਇਹ ਨਿਸ਼ਚਾ ਹੋ ਜੇ ਵੀ ਜਦੋਂ ਤੱਕ ਆਈ ਨਹੀਂ ਉਦੋਂ ਤੱਕ ਨਹੀਂ ਕੋਈ ਮਾਰ ਸਕਦਾ ਸੁੱਖਾ ਸਿੰਘ ਨੇ ਲਾਹੌਰ ਵੱਲ ਮੂੰਹ ਕੱਲੇ ਨਹੀਂ ਨਾਲ ਕੋਈ ਸਾਥੀ ਨਹੀਂ ਲਿਆ ਘੋੜੀ ਉਸੇ ਤੇ ਬੈਠੇ ਤੇ ਲਾਹੌਰ ਨੂੰ ਤੁਰ ਪਏ
ਲਿਓ ਭੇਕ ਤਿੰਨ ਜੱਟ ਬਣਾਏ
ਭਾਈ ਸੁੱਖਾ ਸਿੰਘ ਨੇ ਜਿਵੇਂ ਇੱਕ ਜੱਟ ਜ਼ਿਮੀਂਦਾਰ ਦਾ ਭੇਖ ਹੁੰਦਾ ਉਹ ਭੇਖ ਬਣਾ ਲਿਆ
ਕੇਸ ਸੀਸ ਤਬ ਥੇ ਉਸ ਥੋੜੇ ਜਾਏ ਵੜਿਓ ਇਮ ਮਦ ਲੋਰੇ
ਸੁੱਖਾ ਸਿੰਘ ਦੇ ਸਿਰ ਤੇ ਕੇਸ ਆਏ ਨਹੀਂ ਸੀ ਹਾਲੇ ਕੇਸ ਥੋੜੇ ਥੋੜੇ ਸਨ ਇਸ ਕਰਕੇ ਜਿਹੜਾ ਕੇਸ ਸੀ ਉਹ ਦੁਮਾਲਾ ਵੀ ਸਿਰ ਤੋਂ ਲਾ ਲਿਆ ਵੀ ਪਤਾ ਨਾ ਲੱਗੇ ਵੀ ਸਿੰਘ ਹੈ ਤੇ ਸਿਰ ਤੇ ਕੇਸ ਹੈਣ ਨਹੀਂ ਸਨ ਉਸੇ ਤਰ੍ਹਾਂ ਉਸੇ ਭੇਸ ਦੇ ਵਿੱਚ ਲਾਹੌਰ ਸ਼ਹਿਰ ਦਾ ਜਿਹੜਾ ਸਰਾਫਾ ਬਾਜ਼ਾਰ ਹੈ ਜਿੱਥੇ ਸੋਨੇ ਦਾ ਕੰਮ ਹੁੰਦਾ ਸੀ ਜਿੱਥੇ ਸੋਨੇ ਦਾ ਵਪਾਰ ਹੁੰਦਾ ਸੀ ਉਸ ਸਰਾਫਾ ਬਾਜ਼ਾਰ ਵਿੱਚ ਭਾਈ ਸੁੱਖਾ ਸਿੰਘ ਜੀ ਘੋੜੀ ਤੇ ਚੜੇ ਚੜਾਏ ਪਹੁੰਚ ਗਏ
ਸੋ ਜਾ ਵੜੇ ਉਸ ਸਰਾਫੀ ਬਾਜ਼ਾਰ
ਸਰਾਫਾ ਬਾਜ਼ਾਰ ਦੇ ਵਿੱਚ ਜਦੋਂ ਭਾਈ ਸੁੱਖਾ ਸਿੰਘ ਜੀ ਆਏ
ਫਿਰ ਤੁਮੋਰਨ ਥਰ ਕੰਧੇ ਭਾਰ
ਉੱਥੇ ਸੋਨੇ ਦਾ ਵਪਾਰ ਹੁੰਦਾ ਸੀ ਅਸ਼ਰਫੀਆਂ ਸੋਨੇ ਦੀਆਂ ਮੋਢਿਆਂ ਤੇ ਚੁੱਕ ਕੇ ਪੰਡਾਂ ਭਰ ਕੇ ਜਾਂ ਥੈਲੀਆਂ ਸੋਨੇ ਦੀਆਂ ਮੋਹਰਾਂ ਦੀਆਂ ਫੜ ਕੇ ਲੋਕ ਆਮ ਹੀ ਤੁਰੇ ਫਿਰਦੇ ਨੇ ਬਾਜ਼ਾਰ ਦੇ ਵਿੱਚ ਸੋਨੇ ਦਾ ਵਪਾਰ ਹੁੰਦਾ ਸੀ ਅਸ਼ਰਫੀਆਂ ਸਨ ਲੋਕਾਂ ਕੋਲ ਕਿਸੇ ਨੇ ਮੋਢੇ ਤੇ ਸੋਨੇ ਦੀਆਂ ਅਸ਼ਰਫੀਆਂ ਦੀ ਥੈਲੀ ਰੱਖੀ ਹੋਈ ਤੇ ਤੁਰੇ ਫਿਰਦੇ ਸਨ
ਇੱਕ ਥੈਲੀ ਸਿੰਘ ਦ੍ਰਿਸ਼ਟੈ ਆਏ
ਇੱਕ ਥੈਲੀ ਸੋਨੇ ਦੀਆਂ ਅਸ਼ਰਫੀਆਂ ਦੀ ਭਾਈ ਸੁੱਖਾ ਸਿੰਘ ਦੀ ਨਿਗਾਹ ਪੈ ਗਈ ਉਹ ਅਸ਼ਰਫੀਆਂ ਦੀ ਥੈਲੀ ਜਦੋਂ ਭਾਈ ਸੁੱਖਾ ਸਿੰਘ ਨੇ ਵੇਖੀ
ਫਰ ਕੰਦਿਓ ਸਿੰਘ ਲੜ ਮੈਂ ਪਾਏ
ਘੋੜੀ ਤੇ ਚੜੇ ਚੜਾਏ ਪਹੁੰਚੇ ਉਹਨੇ ਮੋਢੇ ਤੇ ਰੱਖੀ ਹੋਈ ਇੱਕ ਬੰਦਾ ਟੁਰਿਆ ਜਾਂਦਾ ਸੀ ਮੋਢੇ ਤੇ ਰੱਖ ਕੇ ਅਸ਼ਰਫੀਆਂ ਦੀ ਥੈਲੀ ਭਾਈ ਸੁੱਖਾ ਸਿੰਘ ਨੇ ਹੱਥ ਪਾਇਆ ਕਹਿੰਦੇ ਸਤਿ ਸ੍ਰੀ ਅਕਾਲ ਕਹਿ ਕੇ ਲੁੱਟ ਮਾਰ ਕਰ ਲਈ ਉਹ ਸੋਨੇ ਦੀਆਂ ਸ਼ਰਫੀਆਂ ਦੀ ਥੈਲੀ
ਛੇੜ ਘੋੜੀ ਦਰਵਾਜਿਓਂ ਲੰਘ
ਘੋੜੀ ਬੜੀ ਤੇਜ ਸੀ ਇਹਨੂੰ ਲੁੱਟਮਾਰ ਕਹਿੰਦੇ ਨੇ ਕੋਈ ਚੋਰੀ ਨਹੀਂ ਸੀ ਇਹ ਸਿੰਘਾਂ ਦੀ ਦਲੇਰੀ ਸੀ ਉਹਨਾਂ ਮਲੇਛਾਂ ਨੂੰ ਜਾ ਕੇ ਲੁੱਟਦੇ ਸਨ ਜਿਹੜੇ ਗਰੀਬਾਂ ਨੂੰ ਲੁੱਟਦੇ ਸਨ ਉਹਨਾਂ ਮਲੇਛਾਂ ਨੂੰ ਇਹ ਮਲੇਛ ਹੀ ਸਨ ਜਿਹੜੇ ਏਡੇ ਵੱਡਾ ਕੰਮ ਕਰ ਰਹੇ ਸਨ ਵਪਾਰੀ ਤਬਕਾ ਤੋ ਉਹਦੇ ਕੋਲੋਂ ਸੋਨੇ ਦੀਆਂ ਸ਼ਰਫੀਆਂ ਦੀ ਉਹ ਵੱਡੀ ਸਾਰੀ ਜਿਹੜੀ ਥੈਲੀ ਸੀ ਉਹ ਭਾਈ ਸੁੱਖਾ ਸਿੰਘ ਜੀ ਨੇ ਫੜੀ ਘੋੜੀ ਤੇ ਰੱਖੀ ਘੋੜੀ ਹਵਾ ਕਰ ਦਿੱਤੀ
ਛੇੜ ਘੋੜੀ ਦਰਵਾਜਿਓਂ ਲੰਘ
ਦਰਵਾਜਾ ਜਿਹੜਾ ਸੀ ਸ਼ਰਾਫਾ ਬਾਜ਼ਾਰ ਦਾ ਉਹਦੇ ਵਿੱਚੋਂ ਲੰਘ ਕੇ ਦੂਰ ਚਲੇ ਗਏ
ਕਰੀ ਨਾ ਤਿੰਨ ਕੱਚ ਮਰਨੋਂ ਸੰਗ
ਹਾਲਾਂਕਿ ਸ਼ਰਾਫਾ ਬਾਜ਼ਾਰ ਦੇ ਵਿੱਚ ਪਹਿਰਾ ਵੀ ਸੀ ਉੱਥੇ ਸਿਪਾਹੀ ਵੀ ਫਿਰਦੇ ਸੀ ਪਰ ਮਰਨ ਦਾ ਖੌਫ ਨਹੀਂ ਰੱਖਿਆ ਸੁੱਖਾ ਸਿੰਘ ਨੇ ਆਪਣੇ ਮਨ ਵਿੱਚ ਮਰਨ ਦਾ ਕਿਸੇ ਪ੍ਰਕਾਰ ਦਾ ਡਰ ਖੌਫ ਨਹੀਂ ਰੱਖਿਆ
ਦੋਹੇਰਾ ਘੜੀ ਦੋ ਇੱਕ ਦਿਨ ਰਹਿਤ ਤੋ ਸਿੰਘ ਭਇਓ ਪਾਉਣ ਕੇ ਭੇਤ
ਦੋ ਘੜੀਆਂ ਦਿਨ ਬਾਕੀ ਰਹਿੰਦਾ ਸੀ ਯਾਨੀ ਕਿ ਸ਼ਾਮ ਦਾ ਸਮਾਂ ਸੀ ਤੇ ਭਾਈ ਸੁੱਖਾ ਸਿੰਘ ਜੀ ਹਵਾ ਹੀ ਹੋ ਗਏ ਪਾਉਣ ਦਾ ਮਤਲਬ ਵੀ ਹਵਾ ਵਿੱਚ ਹੀ ਜਾ ਰਲੇ ਹਵਾ ਦੇ ਸਮਾਨ ਤੇਜ਼ੀ ਨਾਲ ਗਏ ਨੇ
ਗਇਓ ਗਇਓ ਕਹਿ ਤੇਰੇ ਸਿੰਘ ਮੁਖ ਕੀਓ ਨਿਜ ਦੇਸ
ਕਹਿੰਦੇ ਹੀ ਰਹਿ ਗਏ ਜਿਹੜੇ ਉੱਥੇ ਖਲੋਤੇ ਸਨ ਉਹ ਗਿਆ ਉਹ ਗਿਆ ਉਹ ਕਹਿੰਦੇ ਹੀ ਰਹਿ ਗਏ ਤੇ ਭਾਈ ਸੁੱਖਾ ਸਿੰਘ ਜੀ ਦੌੜ ਕੇ ਉੱਥੋਂ ਚਿੱਲ ਕੇ ਹਵਾ ਦੇ ਸਮਾਨ ਆਪਣੇ ਦੇਸ਼ ਵਿੱਚ ਜਿੱਥੇ ਸਿੰਘਾਂ ਦਾ ਡੇਰਾ ਸੀ ਉੱਥੇ ਆ ਗਏ
ਪਏ ਰੌਲਾ ਗੋਲਾ ਜਬ ਤੈ ਪਰਾ
ਜਿੰਨੇ ਚਿਰ ਨੂੰ ਉੱਥੇ ਰੌਲਾ ਗੋਲਾ ਪਿਆ ਸ਼ੋਰ ਸ਼ਰਾਬਾ ਹੋਇਆ ਕਿ ਉਹ ਪੈਸੇ ਲੁੱਟੇ ਗਏ ਬਈ ਉਹ ਅਸ਼ਰਫੀਆਂ ਲੁੱਟੀਆਂ ਗਈਆਂ ਇਹ ਰੌਲਾ ਰੱਪਾ ਹਲੇ ਪਿਆ ਹੀ ਸੀ ਇੰਨੇ ਨੂੰ
ਸਭ ਲੋ ਸਿੰਘ ਮਧ ਝਾੜੀ ਰਲਾ
ਇੰਨੇ ਨੂੰ ਤਾਂ ਭਾਈ ਸੁੱਖਾ ਸਿੰਘ ਜੀ ਜਾ ਕੇ ਝਾੜੀਆਂ ਵਿੱਚ ਵੀ ਜਾ ਰਲੇ ਉਹ ਜੰਗਲ ਵਿੱਚ ਜਾ ਰਲੇ ਜਿੱਥੇ ਉਹਨਾਂ ਨੂੰ ਲੱਭਣਾ ਔਖਾ ਸੀ ਜੰਗਲਾਂ ਵਿੱਚ ਹੁਣ ਜੰਗਲਾਂ ਦੇ ਭੇਤੀ ਸਨ ਸਿੰਘ ਤੇ ਤੁਰਕਾਂ ਵਾਸਤੇ ਲੱਭਣਾ ਔਖਾ ਸੀ
ਤੁਰਕ ਫੌਜ ਕਿਤ ਮਗਰੋਂ ਦੌੜੇ
ਤੁਰਕਾਂ ਦੀ ਜਿਹੜੀ ਫੌਜ ਸੀ ਉਹ ਮਗਰ ਦੌੜੀ ਤਾਂ ਜ਼ਰੂਰ ਲੱਭਣ ਵਾਸਤੇ ਪਤਾ ਕਰਨ ਵਾਸਤੇ
ਦੋ ਲੰਘ ਗਏ ਉਹ ਤਰਫ ਕਿਤ ਔਰੇ
ਪਰ ਭਾਈ ਸੁੱਖਾ ਸਿੰਘ ਜੀ ਇਹੋ ਜਿਹੇ ਕਿਸੇ ਹੋਰ ਹੀ ਤਰਫ ਜਾ ਲੰਘੇ ਕਿ ਤੁਰਕ ਲੱਭ ਨਹੀਂ ਸਕੇ ਪਾਲ ਨਹੀਂ ਸਕੇ
ਰਲਿਓ ਸਿੰਘਨ ਦਲ ਮਾਏ
ਭਾਈ ਸੁੱਖਾ ਸਿੰਘ ਜੀ ਇਹ ਦਲੇਰੀ ਦਾ ਕੰਮ ਕਰਕੇ ਬਹਾਦਰੀ ਦਾ ਕੰਮ ਕਰਕੇ ਸਿੰਘਾਂ ਦੇ ਦਲ ਵਿੱਚ ਜਥੇਦਾਰ ਸ਼ਾਮ ਸਿੰਘ ਜੀ ਨਾਰੂਕੇ ਵਾਲਿਆਂ ਦੇ ਦਲ ਦੇ ਵਿੱਚ ਆ ਰਲੇ
ਮੁਲ ਕੋੜੀ ਕੋ ਦੈ ਤੁਰਤਾਏ
ਤੁਰਤੀ ਪਹਿਲਾਂ ਉਹ ਜਿਹੜੀਆਂ ਸ਼ਰਫੀਆਂ ਸਨ ਉਹਦੇ ਵਿੱਚੋਂ ਪਹਿਲਾਂ ਜਿਹੜਾ ਘੋੜੀ ਦਾ ਮੁੱਲ ਸੀ ਨਾ ਉਹ ਭੇਜ ਦਿੱਤਾ ਪਿੰਡ ਆਪਣੇ ਮਾੜੀ ਕੰਬੋ ਕੇ ਕਿਹਦਾ ਜਿਹੜਾ ਮੁੱਲ ਹੈ ਜਿਹਦੀ ਮੈਂ ਘੋੜੀ ਲਿਆਇਆ ਉਹਦਾ ਹੱਕ ਨਹੀਂ ਸੀ ਖੋਣਾ ਉਹਦਾ ਭਰੋਸਾ ਨਹੀਂ ਸੀ ਤੋੜਨਾ ਤੇ ਭਾਈ ਸੁੱਖਾ ਸਿੰਘ ਨੇ ਪਹਿਲਾਂ ਉਹਨੂੰ ਪੈਸੇ ਭੇਜੇ
ਤਿੰਨ ਕੁ ਸੈ ਦਿਓ ਰੁਪਏ ਉਹ ਲਾਏ
ਉਹ ਸ਼ਰਫੀਆਂ ਦੇ ਬਦਲੇ ਰੁਪਈਏ ਲਏ ਉਹਦੇ ਵਿੱਚੋਂ 300 ਰੁਪਈਆ ਭਾਈ ਸੁੱਖਾ ਸਿੰਘ ਜੀ ਨੇ ਉਸ ਪੰਚ ਨੂੰ ਘੋੜੀ ਦਾ ਤਾਰਿਆ
ਚੌਧਰੀ ਤੋਂ ਬਾਤ ਬਣਾਏ
ਪਿੰਡ ਦਾ ਚੌਧਰੀ ਸੀ ਉਹਦੇ ਨਾਲ ਵੀ ਗੱਲ ਬਾਤ ਬਣਾ ਲਈ ਆਖਿਆ ਚੌਧਰੀ ਸਾਹਿਬ ਗੁੱਸਾ ਨਾ ਕਰਿਆ ਜੇ ਮੈਨੂੰ ਲੋੜ ਸੀ ਘੋੜੀ ਦੀ ਉਹਦੇ ਕਿਉਂਕਿ ਪਿੰਡ ਦਾ ਚੌਧਰੀ ਹੈ ਤੇ ਸੁਭਾਵਕ ਹੈ ਜਿਹੜਾ ਪਿੰਡ ਦਾ ਚੌਧਰੀ ਉਹਦੇ ਨਾਲ ਗੱਲਬਾਤ ਹੋਣੀ ਜ਼ਰੂਰੀ ਪਿੰਡ ਦੇ ਵਿੱਚ ਗੇੜਾ ਵੀ ਲੱਗਦਾ ਸੀ ਚੌਧਰੀ ਨਾਲ ਬਣੀ ਹੋਵੇਗੀ ਘੱਟੋ ਘੱਟ ਪਿੰਡ ਵਿੱਚ ਆਉਣਗੇ ਚੌਧਰੀ ਤਾਂ ਮੁਕਾਬ ਉਹ ਨਾ ਕਰੇਗਾ ਵਿਰੋਧ ਨਾ ਕਰੇਗਾ ਇਸ ਕਰਕੇ ਚੌਧਰੀ ਨਾਲ ਭਾਈ ਸੁੱਖਾ ਸਿੰਘ ਜੀ ਨੇ ਏਦਾਂ ਆਪਣੀ ਗੱਲਬਾਤ ਬਣਾ ਲਈ ਪਿਆਰ ਪਾ ਲਿਆ
ਔਰ ਸਿੰਘਨ ਕੋ ਲੰਗਰ ਪਾਏ
ਬਾਕੀ ਜਿਹੜੇ ਪੈਸੇ ਸਨ ਉਹ ਭਾਈ ਸੁੱਖਾ ਸਿੰਘ ਜੀ ਨੇ ਖਾਲਸੇ ਦੇ ਲੰਗਰ ਚ ਪਾ ਦਿੱਤੇ ਆਖਿਆ ਖਾਲਸਾ ਜੀ ਇਹ ਮੇਰੀ ਪਹਿਲੀ ਕਮਾਈ ਹੈ ਆਪ ਜੀ ਪ੍ਰਵਾਨ ਕਰੋ ਲੰਗਰਾਂ ਦੇ ਵਿੱਚ ਲਾਓ
ਕਲੀ ਨਾ ਕਰ ਜੈ ਤੇ ਪਿਤ ਮਾਏ
ਉਹਦੇ ਵਿੱਚੋਂ ਇੱਕ ਰੁਪਈਆ ਆਪਣੇ ਘਰ ਨਹੀਂ ਭੇਜਿਆ ਮਾਂ ਪਿਓ ਨੂੰ ਉਹਦੇ ਵਿੱਚੋਂ ਕੋਈ ਰੁਪਈਆ ਨਹੀਂ ਭੇਜਿਆ
ਇਸੀ ਪੰਤ ਸਿੰਘ ਨਿਤ ਤੈ ਦੋੜੈ
ਇਸੇ ਤਰ੍ਹਾਂ ਖਾਲਸੇ ਦਾ ਕਿਉਂਕਿ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਹੁਣ ਖਾਲਸੇ ਕੋਲ ਕਿਹੜੀਆਂ ਜਗੀਰਾਂ ਸੀ ਉਹਨਾਂ ਨੂੰ ਕਿਹੜਾ ਕੋਈ ਮਾਮਲਾ ਆਉਂਦਾ ਸੀ ਲੋਕਾਂ ਕੋਲੋਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਤੁਰਕਾਂ ਨੂੰ ਲੁੱਟਣਾ ਪੈਂਦਾ ਸੀ ਵੱਡੇ ਵੱਡੇ ਸ਼ਾਹੂਕਾਰਾਂ ਨੂੰ ਲੁੱਟ ਮਾਰ ਕਰਕੇ ਲਿਆਉਣਾ ਪੈਂਦਾ ਸੀ ਲੋੜਾਂ ਜੋ ਪੂਰੀਆਂ ਕਰਨੀਆਂ ਨੇ ਹਥਿਆਰ ਲੈਣੇ ਨੇ ਘੋੜੇ ਖਰੀਦਣੇ ਨੇ ਉਹਦੇ ਵਾਸਤੇ ਮਾਇਆ ਚਾਹੀਦੀ ਹੈ ਤੂੰ ਇਸੇ ਤਰ੍ਹਾਂ ਸਿੰਘ ਨੇਤਾ ਪ੍ਰਤੀ ਲੁੱਟ ਮਾਰ ਕਰਕੇ ਲਿਆਉਂਦੇ ਨੇ
ਲੁੱਟ ਸੁਲਿਆ ਮੈਂ ਮਾਲ ਚੁਫੇਰੇ
ਇਹਦਾ ਚੁਫੇਰਿਓ ਜਿੱਥੇ ਕਿਤੇ ਪਤਾ ਲੱਗਦਾ ਸਰਕਾਰੀ ਖਜ਼ਾਨਾ सरकारी खजाने नु जाके लुट देने।
मौत सिंह चित भयो उछाए,
इन्हां सिंघां दे हिरदयां विच बड़ा उछा ते उत्साह पैदा होया।
उस मार हटावै जो गैले पाए,
जेड़ा किते पिछा करदा सिंघां दा नु मार के हटा दिंदे ने, मोड़ दिंदे ने, मुंह तोड़ दिंदे ने उहदा।
सब शस्त्र की विद्या जाणै,
हुण भाई सुखा सिंह जी शस्त्र विद्या दा अभ्यास भी कर दे, सारे शस्त्र चलाने सिख दे, बंदूक किवें चलानी है, तलवार किवें चलानी है, नेजा किवें चलाना, तीर अंदाजी किवें करनी है, एदा शस्त्र विद्या का अभ्यास भी करते हैं।
हाथ पाए उस बोत सताना,
और जेड़ा कोई उन्होंने हाथ पाउंदा सिंघां नूं, भाई सुखा सिंह जी जां होर सिंघां नूं, उहनूं फिर खालसा पूरा अपनी रड़क थले रखदा। उदों तां पहलां कोई हाथ पा लैंदा कोई चौधरी नेड़े तेड़े दा, मुड़ के बाद विच फिर उहदे कोलों पूरियां रड़कां कढ़दे सिंघ जिहड़ा पहलां हमला करदा है।
चर घोड़ी ते जो लुट लिया मैं, तुरत खालसे लंगर पावै।
भाई सुखा सिंह जी घोड़ी इन्हां दे कोल सी बड़ी तेज, उहदे ते चढ़ के जांदे ने, जदों किते भी लुट मार करके लियाउंदे किसे कोलों, ਉਹ ਸਾਰੀ ਮਾਇਆ ਉਹ ਸਾਰਾ ਖਜ਼ਾਨਾ ਲਿਆ ਕੇ ਲੰਗਰਾਂ ਵਿੱਚ ਪਾਉਂਦੇ। ਲੰਗਰਾਂ ਵਾਸਤੇ ਵੀ ਖਰਚਾ ਚਾਹੀਦਾ, ਰਸਤਾਂ ਬਸਤਾਂ ਖਰੀਦ ਕੇ ਲਿਆਉਣੀਆਂ ਨੇ, ਉਹ ਸਾਰੀ ਮਾਇਆ ਭਾਈ ਸੁੱਖਾ ਸਿੰਘ ਜੀ ਲਿਆ ਕੇ ਲੰਗਰ ਵਿੱਚ ਪਾਉਂਦੇ ਨੇ।
ਦੋਹੇਰਾ ਜਹਾਂ ਜੁਦ ਤੁਰਕਨ ਪਰੈ ਪਰੈ ਸ਼ੇਰ ਜਿਮ ਜਾਏ।
ਕਿੱਥੇ ਕਿੱਥੇ ਤੁਰਕਾਂ ਦੇ ਨਾਲ ਜੇ ਸਿੰਘਾਂ ਦਾ ਭੇੜ ਹੁੰਦਾ ਹੈ, ਤੁਰਕਾਂ ਦੇ ਨਾਲ ਜੇ ਕਿਤੇ ਯੁੱਧ ਹੁੰਦਾ ਹੈ, ਤੇ ਸੁੱਖਾ ਸਿੰਘ ਜੀ ਸਭ ਤੋਂ ਮੂਹਰਲੇ ਸਿੰਘਾਂ ਦੇ ਵਿੱਚ ਹੋ ਕੇ ਉਹਨਾਂ ਤੁਰਕਾਂ ਤੇ ਸ਼ੇਰ ਵਾਂਗੂ ਹਮਲਾ ਕਰਦੇ ਨੇ।
ਇੱਕ ਦੋ ਸ਼ਸਤਰ ਲਾਏ ਕੈ ਰਲੇ ਖਾਲਸੇ ਆਏ।
ਇੱਕ ਦੋ ਤੁਰਕਾਂ ਨੂੰ ਮਾਰ ਕੇ, ਪੰਜ ਸੱਤ ਤੁਰਕਾਂ ਨੂੰ ਝਟਕਾ ਕੇ ਫਿਰ ਖਾਲਸੇ ਵਿੱਚ ਭਾਈ ਸੁੱਖਾ ਸਿੰਘ ਜੀ ਆ ਰਲਦੇ ਨੇ। ਏਦਾਂ ਸ਼ੇਰ ਦੇ ਸ਼ਿਕਾਰ ਵਾਂਗੂ, ਸ਼ੇਰ ਦੇ ਹਮਲੇ ਵਾਂਗੂ ਹਮਲਾ ਕਰਦੇ ਨੇ।
ਜੋ ਪਈ ਰਾਮ ਜੰਗ ਸਿੰਘ ਖੋਬ ਚੱਲਾ ਮੈਂ।
ਰਾਮ ਜੰਗਾ ਕਹਿੰਦੇ ਨੇ ਬੰਦੂਕ ਨੂੰ, ਖਾਲਸੇ ਦੇ ਬੋਲੇ ਵਿੱਚ ਰਾਮ ਜੰਗਾ ਕਹਿੰਦੇ ਨੇ ਬੰਦੂਕ ਨੂੰ, ਜਿਹੜੀ ਵੱਡੀ ਬੰਦੂਕ ਹੁੰਦੀ ਦੋ ਨਾਲੀ ਜਾਂ ਇੱਕ ਨਾਲੀ, ਉਹਨੂੰ ਰਾਮ ਜੰਗਾ ਕਹਿੰਦੇ ਨੇ। ਇਹ ਖਾਲਸੇ ਦੇ ਬੋਲੇ ਨੇ। ਹੁਣ ਉੱਦਾਂ ਜੇ ਕਹਿਣਾ ਹੋਵੇ ਲਿਆਏ ਵੀ ਬੰਦੂਕ, ਲਾਗੇ ਵਾਲਾ ਬੈਠਾ ਸਤਰਕ ਹੋ ਜਾਏਗਾ, ਪਰ ਖਾਲਸਿਆਂ ਦੇ ਕੋੜ ਬੋਲੇ ਸਨ ਵਿਚਕਾਰਲੇ, ਰਾਮ ਜੰਗਾ ਲਿਆਏ, ਅਗਲੇ ਨੇ ਸੁਣਨਾ ਵੀ ਰਾਮ ਜੰਗਾ ਪਤਾ ਨੀ ਕੀ ਹੁੰਦਾ, ਇੰਨੇ ਨੂੰ ਉਹਨੇ ਲੈ ਆਉਣਾ ਕੜਾਕ ਦੇ ਕੇ ਬਾਰ ਦਾ, ਉਦੋਂ ਹੀ ਪਤਾ ਲੱਗਣਾ ਵੀ ਇਹ ਆ ਰਾਮ ਜੰਗਾ। ਇਹ ਖਾਲਸੇ ਦੇ ਬੋਲੇ ਸਨ, ਗੁਪਤ ਬੋਲੇ ਜਿਹੜੇ ਖਾਲਸੇ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਦਿੱਤੇ ਨੇ। ਸ਼ਸਤਰ ਨਾਮ ਮਾਲਾ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਸਵੇਂ ਪਾਤਸ਼ਾਹ ਦੀ ਬਾਣੀ ਹੈ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਬੋਲੇ ਸ਼ਸਤਰਾਂ ਦੇ, ਬੰਦੂਕਾਂ ਦੇ, ਇਹਨੂੰ ਕਾਸ਼ਟ ਪਿਸ਼ਟਣੀ ਵੀ ਕਹਿੰਦੇ ਨੇ, ਜਵਾਲਾ ਬੰਮਣੀ ਵੀ ਕਹਿੰਦੇ ਨੇ, ਇੱਦਾਂ ਕਈ ਨਾਮ, ਰਾਮ ਜੰਗਾ। ਤੋਂ ਇਸ ਤਰ੍ਹਾਂ ਰਾਮ ਜੰਗੇ ਦੀ ਚਲਾਣ ਦੀ ਵਿੱਦਿਆ ਵੀ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਖੂਬ ਚਲਾਉਂਦੇ ਨੇ, ਉਹ ਵੀ ਇਹ ਚੰਗੀ ਤਰ੍ਹਾਂ ਚਲਾਣੀ ਜਾਣਦੇ ਨੇ।
ਤੀਰ ਮਾਰ ਮਾਰ ਘੋੜੇ ਗਿਰਾ ਮੈਂ,
ਤੀਰ ਅੰਦਾਜ਼ੀ ਦੀ ਵਿੱਦਿਆ, ਘੋੜੇ ਤੇ ਬਹਿ ਕੇ ਤੀਰ ਚਲਾਉਣਾ ਤੇ ਨਿਸ਼ਾਨੇ ਨੂੰ ਵਿੰਨਣਾ, ਤੇ ਫਿਰ ਜਦੋਂ ਲੋੜ ਪੈਂਦੀ ਹੈ ਮੈਦਾਨੇ ਜੰਗ ਦੇ ਵਿੱਚ ਤੁਰਕਾਂ ਨਾਲ ਮਾਰ ਮਾਰ ਕੇ ਤੀਰ ਘੋੜਿਆਂ ਤੋਂ ਸੂਰਮਿਆਂ ਨੂੰ ਸੁੱਟਦੇ ਨੇ।
ਨੇਜਾ ਸੇਲਾ ਬਰਛੀ ਤੇਗ,
ਨੇਜਾ ਕਿਵੇਂ ਚਲਾਉਣਾ, ਬਰਛੀ ਕਿਵੇਂ ਚਲਾਉਣੀ ਹੈ, ਫਿਰ ਤੇਗ ਕਿਵੇਂ ਚਲਾਉਣੀ ਹੈ, ਇਹ ਸਾਰੀ ਵਿੱਦਿਆ ਜਾਣਦੇ ਨੇ।
ਮਾਰ ਉਡਾਵੇ ਪ੍ਰਾਣ ਬੇਗ,
ਇਹਦੇ ਤੇ ਆਪਣੇ ਨੇਜੇ ਨਾਲ, ਸੇਲੇ ਨਾਲ, ਬਰਛੀ ਨਾਲ, ਤੇਗੇ ਨਾਲ ਵਾਰ ਕਰਦੇ ਭਾਈ ਸੁੱਖਾ ਸਿੰਘ ਜੀ ਉਹਨੂੰ ਮਾਰ ਕੇ ਉਹਦੇ ਪ੍ਰਾਣ ਗਵਾ ਦਿੰਦੇ ਹਨ।
ਸੁੱਖਾ ਸਿੰਘ ਕੀ ਇਮ ਚਰਚਾ ਪਏ, ਸੂਰਨ ਕੋ ਸਿਰ ਮੋਰ ਗਿਨੇ।
ਏਦਾਂ ਭਾਈ ਸੁੱਖਾ ਸਿੰਘ ਦੀ ਬੜੀ ਭਾਰੀ ਚਰਚਾ ਹੋਈ, ਔਰ ਸੂਰਮਿਆਂ ਵਿੱਚ ਜਦੋਂ ਗਿਣਤੀ ਕੀਤੀ ਜਾਂਦੀ ਨਾ ਵੀ ਆਹ ਫਲਾਣੇ ਫਲਾਣੇ ਸੂਰਮੇ ਨੇ, ਆਹ ਮਹਤਾਬ ਸਿੰਘ ਹੈ, ਇਹ ਹੋਰ ਸਿੰਘਾਂ ਦਾ ਸਾਰਿਆਂ ਦਾ ਜਦੋਂ ਵੇਰਵਾ ਹੁੰਦਾ ਹੈ, ਤੇ ਉਹਨਾਂ ਸਿੰਘਾਂ ਦੀ ਦਲੇਰੀ ਦੇ ਵਿੱਚ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਦਾ ਨਾਮ ਹੀ ਗਿਣਿਆ ਜਾਂਦਾ ਹੈ। ਜਦੋਂ ਗਿਣਿਆ ਜਾਂਦਾ ਹੈ ਜੱਸਾ ਸਿੰਘ ਆਲੂ ਵਾਲੀਆ, ਇਹ ਜੱਸਾ ਸਿੰਘ ਰਾਮਗੜੀਆ ਹੈ, ਇਹ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਹੈ। ਸਾਰੇ ਜਰਨੈਲਾਂ ਦੀ ਜਦੋਂ ਗੱਲ ਹੁੰਦੀ ਹੈ ਸੂਰਮਿਆਂ ਦੀ, ਤਾਂ ਉਹਨਾਂ ਸੂਰਮਿਆਂ ਵਿੱਚ ਸਰਦਾਰ ਸੁੱਖਾ ਸਿੰਘ ਦਾ ਨਾਮ ਵੀ ਗਿਣਿਆ ਜਾਂਦਾ ਹੈ।
ਜੰਗ ਜੁੜੇ ਜੈ ਫਤਿਹ ਲਿਆ ਮੈਂ, ਦੀਵਾਨ ਖਾਲਸੇ ਮੈਂ ਆਦਰ ਪਾਵਾਂ।
ਜਿੱਥੇ ਕਿੱਥੇ ਜੰਗ ਹੁੰਦਾ ਹੈ, ਯੁੱਧ ਹੁੰਦਾ ਹੈ, ਉਸ ਯੁੱਧ ਵਿੱਚ ਭਾਈ ਸੁੱਖਾ ਸਿੰਘ ਜੀ ਜਿੱਤ ਕੇ ਆਉਂਦੇ ਨੇ, ਕਦੇ ਕਿਸੇ ਜੰਗ ਚ ਹਾਰ ਕੇ ਨਹੀਂ ਆਏ। ਜਿਹੜੀ ਵੀ ਮੁਹਿੰਮ ਤੇ ਜਾਂਦੇ ਨੇ ਉਸ ਨੂੰ ਫਤਿਹ ਕਰਕੇ ਵਾਪਸ ਆਉਂਦੇ, ਔਰ ਖਾਲਸੇ ਦੇ ਦੀਵਾਨ ਵਿੱਚ, ਪੰਥ ਦੇ ਦੀਵਾਨ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਆਦਰ ਪ੍ਰਾਪਤ ਕਰਦੇ ਨੇ, ਸਤਿਕਾਰ ਪ੍ਰਾਪਤ ਕਰਦੇ ਨੇ।
ਲਗੇ ਦੀਵਾਨ ਤੈ ਪੱਖਾ ਫੇਰੇ,
ਭਾਈ ਸੁੱਖਾ ਸਿੰਘ ਜੀ ਜਿੱਥੇ ਮਹਾਨ ਸੂਰਮੇ ਸਨ, ਉੱਥੇ ਪੰਥ ਦੇ ਮਹਾਨ ਸੇਵਾਦਾਰ ਵੀ ਨੇ। ਨਿਮਰਤਾ ਵੀ ਵੇਖੋ ਕਿਤਨੀ, ਕਿ ਜਦੋਂ ਪੰਥ ਦਾ ਦੀਵਾਨ ਸੱਜਣਾ ਤੇ ਜਥੇਦਾਰ ਬਣ ਕੇ ਨਹੀਂ ਸੀ ਬਹਿ ਜਾਂਦੇ ਵੀ ਮੈਂ ਜਥੇਦਾਰ ਹਾਂ, ਪੱਖਾ ਫੜ ਲੈਣਾ ਤੇ ਸਿੰਘਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ। ਭਾਈ ਸੁੱਖਾ ਸਿੰਘ ਜੀ ਦਾ ਇਹ ਕਰੈਕਟਰ ਹੈ, ਉਹਨਾਂ ਦਾ ਇਹ ਕਿਰਦਾਰ ਹੈ ਕਿ ਜਦੋਂ ਜੰਗ ਯੁੱਧ ਜਿੱਤ ਕੇ ਆ ਜਾਂਦੇ ਨੇ, ਦੀਵਾਨ ਸਜਦਾ ਤੇ ਸਜੇ ਦੀਵਾਨ ਦੇ ਵਿੱਚ ਪੱਖਾ ਚੱਲਦੇ ਹਨ।
ਅੰਗੀਠਨ ਕੋ ਸਮਦਾ ਲਿਆ ਗੇਰਾ,
ਤੇ ਗੁਰੂ ਕੇ ਲੰਗਰਾਂ ਵਾਸਤੇ, ਲੋਹ ਲੰਗਰਾਂ ਵਾਸਤੇ ਲੱਕੜੀਆਂ ਦੀ ਲੋੜ ਹੁੰਦੀ, ਤੇ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਲਿਆਉਂਦੇ ਨੇ, ਲੱਕੜੀਆਂ ਕੱਟ ਕੇ ਲਿਆ ਕੇ ਸੁੱਟਦੇ ਹਨ।
ਪਿਆਸਨ ਖਾਤਰ ਮਸ਼ਕੇ ਉਠਾਵਾਂ,
ਜਿਨ੍ਹਾਂ ਸਿੰਘਾਂ ਨੂੰ ਪਾਣੀ ਦੀ ਲੋੜ ਹੁੰਦੀ ਪਿਆਸਿਆਂ ਵਾਸਤੇ, ਮਸ਼ਕ ਚੁੱਕ ਕੇ ਲਿਆਉਂਦੇ ਪਾਣੀ ਦੀ ਭਰ ਕੇ, ਤੇ ਸਿੰਘਾਂ ਨੂੰ ਜਲ ਚਕਾਉਣ ਦੀ ਸੇਵਾ ਕਰਦੇ ਨੇ।
ਭੁੱਖਿਆਂ ਖਾਤਰ ਰਿਜ਼ਕ ਲਿਆਵਾਂ,
ਜੇ ਕਿਸੇ ਨੂੰ ਭੁੱਖਾ ਹੈ ਤਾਂ ਉਹਦੇ ਵਾਸਤੇ ਲੰਗਰ ਦਾ ਪ੍ਰਬੰਧ ਕਰਨਾ, ਪ੍ਰਸ਼ਾਦਾ ਬਣਾਉਣ ਦਾ, ਪ੍ਰਸ਼ਾਦਾ ਛਕਾਉਣ ਦਾ ਪ੍ਰਬੰਧ ਕਰਨਾ।
ਥੱਕੇ ਸਿੰਘ ਕੀ ਚਾਂਪੀ ਕਰੇ,
ਕਹਿੰਦੇ ਜੇ ਕੋਈ ਥੱਕਿਆ ਟੁੱਟਿਆ ਸਿੰਘ ਹੋਣਾ ਤੇ ਕੋਲ ਬਹਿ ਕੇ ਉਹਦੀ ਮੁੱਠੀ ਚਾਪੀ ਕਰਨੀ, ਉਹਦੇ ਚਰਨ ਘੁੱਟਣੇ, ਪੈਰ ਘੁੱਟਣੇ, ਲੱਤਾਂ ਘੁੱਟਣੀਆਂ, ਬਾਹਾਂ ਘੁੱਟਣੀਆਂ, ਏਦਾਂ ਮੁੱਠੀ ਚਾਪੀ ਕਰਨ ਦੀ ਸੇਵਾ ਕਰਨੀ।
ਇਸ਼ਨਾਨ ਕਰਾਂ ਮੈਂ ਬੋ ਜਲ ਭਰੇ,
ਇਸ਼ਨਾਨ ਕਰਾਉਂਦੇ ਨੇ ਸਿੰਘਾਂ ਨੂੰ ਜਲ ਭਰਨ। ਹੁਣ ਇਸ਼ਨਾਨ ਵਿੱਚ ਕਿੰਨਾ ਪਾਣੀ ਲੱਗਦਾ ਭਰ ਭਰ ਕੇ ਜਲ, ਉਦੋਂ ਕਿਹੜਾ ਜੰਗਲਾਂ ਵਿੱਚ ਰਹਿੰਦੇ ਸੀ, ਕਿੱਥੋਂ ਦੂਰੋਂ ਦੂਰੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ, ਉਥੋਂ ਪਾਣੀ ਭਰ ਕੇ ਲਿਆਉਣਾ ਤੇ ਫਿਰ ਸਿੰਘਾਂ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕਰਨੀ।
ਕੱਛ ਨਚੋਣਾ ਚਰਨ ਧੁਆਏ,
ਫਿਰ ਸਿੰਘਾਂ ਦੇ ਕਛਹਿਰੇ ਤੱਕ ਵੀ ਧੋਣੇ, ਉਹਨਾਂ ਦੇ ਕਛਹਿਰੇ ਧੋਣੇ, ਨਚੋੜਨੇ, ਸਿੰਘਾਂ ਦੇ ਚਰਨ ਧਵਾਉਣੇ।
ਫੜ ਗੜਵੇ ਸਿੰਘ ਦਾਤਨ ਕਰਾਏ,
ਕਿਸੇ ਸਿੰਘ ਨੇ ਦਾਤਨ ਕਰਦਾ ਹੋਣਾ ਤੇ ਗੜਵਾ ਪਾਣੀ ਦਾ ਭਾਈ ਸੁੱਖਾ ਸਿੰਘ ਨੇ ਲੈ ਕੇ ਕੋਲ ਖਲੋ ਜਾਣਾ, ਉਹਨੂੰ ਕੁਰਲਾ ਕਰਾਉਣ ਵਾਸਤੇ ਜਲ ਵਰਤਾਉਣਾ, ਗੜਵਾ ਪਾਣੀ ਲੈ ਕੇ ਦਾਤਨ ਕਰਾਉਣੀ।
ਦੋਹੇਰਾ ਸ਼ਬਦ ਪੜੈ ਫੜ ਸਾਜ ਕੋ ਬਾਣੀ ਮੁਕੋ ਉਚਾਰ,
ਜਿੱਥੇ ਸੇਵਾ ਕਰਦੇ ਨੇ ਉੱਥੇ ਸਿਮਰਨ ਵੀ ਹੈ। ਭਾਈ ਸੁੱਖਾ ਸਿੰਘ ਜੀ ਜਦੋਂ ਦੀਵਾਨ ਸਜਦਾ ਸੰਗਤ ਦਾ, ਤੇ ਸੰਗਤ ਦੇ ਦੀਵਾਨ ਵਿੱਚ ਸਾਜ ਵਜਾਣੇ ਵੀ ਜਾਣਦੇ ਨੇ। ਭਾਈ ਸੁੱਖਾ ਸਿੰਘ ਜੀ ਸਾਜ ਵਜਾ ਕੇ, ਕੋਈ ਢੋਲਕੀ ਜਾਂ ਕੋਈ ਛੈਣਾ, ਕੋਈ ਕੈਂਸੀਆਂ ਲੈ ਕੇ ਵਜਾ ਕੇ ਫਿਰ ਨਾਲ ਗੁਰਬਾਣੀ ਦਾ ਕੀਰਤਨ ਕਰਨਾ। ਭਾਈ ਸੁੱਖਾ ਸਿੰਘ ਨੇ ਗੁਰਬਾਣੀ ਦੇ ਕੀਰਤਨ ਦੀ ਹਾਜ਼ਰੀ ਪਰ ਗਾਣੀ ਔਰ ਮੁੱਖੋਂ ਬਾਣੀ ਉਚਾਰਨੀ।
ਕਮਰ ਕਸਾ ਇਸ ਦਿਨ ਰੱਖੇ ਲੜਨ ਘੁਲਨ ਕੋ ਤਿਆਰ,
ਲੱਕ ਨਾਲ ਕਮਰ ਕੱਸਾ ਹਰ ਵੇਲੇ ਬੱਧਾ ਰਹਿੰਦਾ ਸੁੱਖਾ ਸਿੰਘ ਦੇ, ਰਾਤ ਦਿਨ ਹਰ ਵੇਲੇ ਤਿਆਰ ਪਰ ਤਿਆਰ ਰਹਿੰਦੇ ਨੇ। ਕੱਸ ਸਾਧ ਹੀ ਕਮਰ ਕੱਸੀ ਹਮ ਦੇਖੀ ਕਵੀ ਨਾ ਸੁਸਤੀ ਮੁੱਖ ਪਰ ਪੇਖੀ, ਇਹ ਸਿੰਘ ਦਾ ਕਿਰਦਾਰ ਹੈ। ਲੱਕ ਕੱਸੀ ਹੁੰਦੀ ਆ, ਕਮਰ ਕੱਸਾ ਲੱਗਾ ਰਹਿੰਦਾ ਸੁੱਖਾ ਸਿੰਘ ਦੇ ਦਿਨ ਰਾਤ, ਤੇ ਲੜਨ ਭਿੜਨ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਹਨ।
ਔਰ ਟਹਿਲ ਬੋ ਸਿੰਘਨ ਕਰੇ,
ਹੋਰ ਵੀ ਬਹੁਤ ਸਾਰੇ ਸਿੰਘਾਂ ਦੀ ਟਹਿਲ ਕਰਦੇ ਨੇ, ਸੇਵਾ ਕਰਦੇ ਨੇ।
ਦੰਗਿਓ ਫੰਗਿਓ ਮੈਂ ਨਾ ਡਰੈ,
ਦੰਗੇ ਫੰਗੇ ਤੋਂ ਨਹੀਂ ਡਰਦੇ। ਜੰਗ ਯੁੱਧ ਦੇ ਗੱਲ ਕਰਕੇ ਜਦੋਂ ਕਿਤੇ ਸੁਣਦੇ ਨੇ ਵੀ ਫਲਾਣੀ ਥਾਂ ਤੇ ਜਾਣਾ, ਸਭ ਤੋਂ ਪਹਿਲੇ ਸਿੰਘਾਂ ਵਿੱਚ ਮੂਹਰੇ ਹੋ ਕੇ ਤਿਆਰ ਹੁੰਦੇ, ਜੇ ਸੇਵਾ ਦੀ ਗੱਲ ਤਾਂ ਵੀ ਮੂਹਰੇ ਹੋ ਕੇ, ਜੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਦੀ ਗੱਲ ਆ ਤਾਂ ਵੀ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਭਾਈ ਸੁੱਖਾ ਸਿੰਘ ਜੀ ਜਾਂਦੇ ਨੇ।
ਮਾਤਾ ਪਿਤਾ ਤਿਸ ਆਵੇਂ ਧਾਏ,
ਹੁਣ ਸੁੱਖਾ ਸਿੰਘ ਦੇ ਮਾਂ ਪਿਓ, ਕਿਉਂਕਿ ਸੁੱਖਾ ਸਿੰਘ ਨੇ ਘਰ ਵੱਲ ਮੂੰਹ ਹੀ ਨਹੀਂ ਕੀਤਾ ਮੁੜ ਕੇ, ਹੁਣ ਭਾਈ ਸੁੱਖਾ ਸਿੰਘ ਦੇ ਮਾਂ ਪਿਓ ਆਉਂਦੇ ਨੇ ਮਿਲਣ ਵਾਸਤੇ ਸੁੱਖਾ ਸਿੰਘ ਨੂੰ।
ਸਿੰਘਨ ਤੇ ਬੋਤਾਏ ਅਖਾਏ,
ਸੁੱਖਾ ਸਿੰਘ ਉਹਨਾਂ ਨੂੰ ਬੋਲਦਾ ਤੱਕ ਨਹੀਂ, ਵੇ ਕਾਹਦੇ ਮਾਂ ਪਿਓ ਨੇ ਮੇਰੇ, ਜਿਨ੍ਹਾਂ ਮੇਰੇ ਸਿਰ ਦੇ ਕੇਸ ਕਤਲ ਕੀਤੇ ਸਨ, ਉਹਨਾਂ ਨਾਲ ਬਾਤ ਤੱਕ ਨਹੀਂ ਉਹਨਾਂ ਦੀ ਪੁੱਛਦੇ ਵੀ ਆਏ ਨੇ। ਫਿਰ ਮਾਂ ਪਿਓ ਨੇ ਇਹਨਾਂ ਦੇ ਨੇ ਕੀ ਕਰਨਾ, ਸਿੰਘਾਂ ਨੂੰ ਕਹਿਣਾ ਵੀ ਤੁਸੀਂ ਆਖੋ ਇਹਨੂੰ, ਇਹਨੂੰ ਤੁਸੀਂ ਸਮਝਾਓ ਕਿ ਸਾਡੇ ਨਾਲ ਮਿਲਿਆ ਗਿਲਿਆ ਕਰੇ।
ਦੋਹੇਰਾ ਮਾਤਾ ਪਿਤਾ ਤਿਸ ਆਏ ਕਹਿ ਸਿੰਘਨ ਤੇ ਸੁਖਾਏ।
ਮਾਂ ਪਿਓ ਇਹਨਾਂ ਦੇ ਭਾਈ ਸੁੱਖਾ ਸਿੰਘ ਜੀ ਦੇ ਆਉਂਦੇ ਤੇ ਸਿੰਘਾਂ ਕੋਲੋਂ ਕਹਾਉਂਦੇ ਕਿ ਇਹਨੂੰ ਆਖੋ ਕਿ ਇਹਦਾ ਵਿਆਹ ਅਸੀਂ 12 ਸਾਲ ਦੀ ਉਮਰ ਚ ਕਰ ਦਿੱਤਾ ਸੀ। ਉਦੋਂ ਵਿਆਹ ਛੋਟੀ ਉਮਰ ਚ ਕਰ ਦਿੰਦੇ ਸੀ, ਮੁਕਲਾਵਾ 5-5, 7-7 ਸਾਲ 10-10 ਸਾਲ ਬਾਅਦ ਜਾ ਕੇ ਮੁਕਲਾਵਾ ਲਿਆਉਂਦੇ ਸਨ। ਕਹਿੰਦੇ ਵੀ ਆਪਣੀ ਘਰਵਾਲੀ ਦਾ ਮੁਕਲਾਵਾ ਤਾਂ ਲੈ ਆਵੇ, ਹੁਣ ਉਹਦਾ ਵਿਆਹ ਤਾਂ ਕੀਤਾ ਹੀ ਹੋਇਆ ਪਹਿਲਾਂ, ਤੇ ਉਹਦਾ ਮੁਕਲਾਵਾ ਲੈ ਆਵੇ। ਇੱਦਾਂ ਸਿੰਘਾਂ ਦੇ ਕੋਲ ਉਹਨਾਂ ਨੇ, ਇਹਦੇ ਮਾਂ ਪਿਓ ਨੇ ਭਾਈ ਸੁੱਖਾ ਸਿੰਘ ਜੀ ਨੇ ਸਿੰਘਾਂ ਨੂੰ ਬੇਨਤੀ ਕੀਤੀ ਔਰ ਭਾਈ ਸੁੱਖਾ ਸਿੰਘ ਨੂੰ ਕਹਾਇਆ,
ਲੈ ਗਏ ਆਪਣੇ ਘਰ ਵਿਖੇ ਮੁਕਲਾਵਾ ਕਰਵਾਏ।
ਜਥੇਦਾਰ ਸ਼ਾਮ ਸਿੰਘ ਜੀ ਉਹਨਾਂ ਨੂੰ ਇਹ ਆਪਣਾ ਪਿਤਾ ਸਮਝਦਾ ਸੀ ਭਾਈ ਸੁੱਖਾ ਸਿੰਘ। ਇਹਨਾਂ ਨੇ ਜਥੇਦਾਰ ਸ਼ਾਮ ਸਿੰਘ ਨੂੰ ਕਿਹਾ ਕਿ ਤੁਸੀਂ ਕਹੋ ਸੁੱਖਾ ਸਿੰਘ ਨੂੰ। ਤੋ ਜਥੇਦਾਰ ਸ਼ਾਮ ਸਿੰਘ ਜੀ ਨੇ ਆਖਿਆ ਸੁੱਖਾ ਸਿੰਘ ਕਿ ਉਹ ਤੇਰੀ ਅਰਧਾਂਗਣੀ ਹੈ, ਤੇਰੀ ਉਹਦੇ ਨਾਲ ਸ਼ਾਦੀ ਹੋਈ ਹੈ ਤੇ ਉਹਦਾ ਮੁਕਲਾਵਾ ਤੂੰ ਲੈ ਆ। ਤੋ ਭਾਈ ਸੁੱਖਾ ਸਿੰਘ ਜੀ ਨੇ ਜਥੇਦਾਰ ਸਾਹਿਬ ਦਾ ਬਚਨ ਮੰਨਿਆ, ਘਰ ਗਏ ਤੇ ਘਰਵਾਲੀ ਦਾ ਮੁਕਲਾਵਾ ਲੈ ਕੇ ਆਏ।
ਅਬੇਰ ਸਵੇਰ ਸੋ ਘਰ ਮੈਂ ਜਾਵੇ,
ਘਰਵਾਲੀ ਪ੍ਰਤੀ ਜਿੰਮੇਵਾਰੀ ਵੀ ਨਿਭਾਉਣੀ ਹੈ। ਅਬੇਰ ਸਵੇਰ ਹੁਣ ਘਰ ਦੇ ਵਿੱਚ ਸਿੰਘਾਂ ਦੇ ਕਹਿਣ ਦੇ ਉੱਤੇ, ਖਾਲਸੇ ਦੇ ਕਹਿਣ ਦੇ ਉੱਤੇ ਅਬੇਰ ਸਵੇਰ ਭਾਈ ਸੁੱਖਾ ਸਿੰਘ ਜੀ ਘਰ ਜਾਂਦੇ ਨੇ।
ਤੁਰਕਣ ਡਰ ਫਿਰ ਦਲ ਮੈਂ ਆਵੇ,
ਪਰ ਘਰ ਚ ਰਹਿ ਨਹੀਂ ਸਨ ਸਕਦੇ, ਤੁਰਕਾਂ ਦੀਆਂ ਫੌਜਾਂ ਲੱਭਦੀਆਂ ਫਿਰਦੀਆਂ ਸੀ ਸਿੰਘਾਂ ਨੂੰ। ਇਸ ਕਰਕੇ ਭਾਈ ਸੁੱਖਾ ਸਿੰਘ ਜੀ ਘਰ ਅਨੇਰ ਸਵੇਰ ਮਿਲ ਕੇ ਫੇਰ ਵਾਪਸ ਖਾਲਸੇ ਦੇ ਦਲ ਵਿਚ ਆ ਜਾਂਦੇ ਨੇ।
ਸਮਾਂ ਪਾਏ ਉਸ ਬੇਟੀ ਭਈ,
ਸਮਾਂ ਪਾ ਕੇ ਪਰਮੇਸ਼ਰ ਵੱਲੋਂ ਦਾਤ ਹੋਈ। ਕਹਿਣ ਲੱਗੇ ਭਾਈ ਸੁੱਖਾ ਸਿੰਘ ਜੀ ਦੇ ਘਰ ਇੱਕ ਕੰਨਿਆ ਨੇ, ਇੱਕ ਲੜਕੀ ਨੇ ਜਨਮ ਲਿਆ।
ਆਪ ਮੋਈ ਕਹਿ ਨਾ ਨਾਰ ਮਾਰ ਦੇ,
ਕਹਿੰਦੇ ਵੀ ਇਹ ਨਹੀਂ ਪਤਾ ਕਿ ਉਹ ਲੜਕੀ ਆਪੇ ਮਰ ਗਈ ਜਾਂ ਇਹਦੀ ਘਰਵਾਲੀ ਨੇ ਮਾਰ ਦਿੱਤੀ। ਇਹ ਨਹੀਂ ਪਤਾ ਲੱਗਾ ਕਿ ਉਸ ਲੜਕੀ ਨੂੰ ਜਨਮ ਲੈਂਦਿਆਂ ਉਹ ਆਪੇ ਮਰ ਗਈ ਜਾਂ ਇਹਦੀ ਘਰਵਾਲੀ ਨੇ, ਭਾਈ ਸੁੱਖਾ ਸਿੰਘ ਜੀ ਦੀ ਘਰਵਾਲੀ ਨੇ ਉਹਨੂੰ ਮਾਰ ਦਿੱਤਾ।
ਯਹ ਚਰਚਾ ਖਾਲਸੇ ਮੈਂ ਆਏ, ਬਰਤਨ ਛੋਣ ਤੇ ਦਿਓ ਹਟਾਏ।
ਇਹ ਗੱਲ ਜਦੋਂ ਖਾਲਸੇ ਕੋਲ ਪਹੁੰਚੀ, ਹਾਲਾਂਕਿ ਆਰੋਪ ਹੀ ਹੈ, ਭਾਈ ਸੁੱਖਾ ਸਿੰਘ ਜੀ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਸੀ, ਪਰ ਫਿਰ ਵੀ ਖਾਲਸੇ ਵਿੱਚ ਕੁੜੀ ਮਾਰ ਦੀ ਜਿਹੜੀ ਰਵਾਇਤ ਹੈ ਸਭ ਤੋਂ ਮਾੜੀ ਮੰਨੀ ਜਾਂਦੀ ਸੀ, ਔਰ ਬਕਾਇਦਾ ਰਹਿਤ ਵਿੱਚ ਇਹ ਦ੍ਰਿੜ ਕਰਾਇਆ ਜਾਂਦਾ ਸੀ ਵੀ ਕੁੜੀ ਮਾਰ ਦਾ ਸੰਗ ਨਹੀਂ ਕਰਨਾ, ਤੇ ਖਾਲਸੇ ਨੂੰ ਦ੍ਰਿੜ ਕਰਾਇਆ ਬੰਸ ਘਾਤ ਕਰਨਾ ਨਹੀਂ, ਇਹ ਸਿੰਘਨ ਕੀ ਰੀਤ, ਬੰਸ ਘਾਤ ਨਹੀਂ ਕਰਨਾ। ਤੋ ਸਿੰਘਾਂ ਦੇ ਕੋਲ ਜਦੋਂ ਇਹ ਗਬਰ ਪਹੁੰਚੀ ਵੀ ਇਹਦੇ ਘਰ ਲੜਕੀ ਹੋਈ ਤੇ ਜਨਮ ਹੁੰਦਿਆਂ ਮਰ ਗਈ, ਇਹਦੀ ਘਰਵਾਲੀ ਨੇ ਮਾਰੀ ਹੈ ਜਾਂ ਆਪਣੇ ਆਪ ਮਰ ਗਈ ਇਹ ਨਹੀਂ ਪਤਾ, ਪਰ ਉਹਨਾਂ ਨੇ ਸੁੱਖਾ ਸਿੰਘ ਦਾ ਬਾਟਾ ਵੱਖਰਾ ਕਰ ਦਿੱਤਾ। ਕਹਿੰਦੇ ਤੂੰ ਸਿੰਘਾਂ ਦੇ ਨਾਲ ਦੀ ਬਹਿ ਸਕਦਾ, ਤੇਰੀ ਘਰਵਾਲੀ ਨੇ ਜੇ ਗਲਤੀ ਕੀਤੀ ਤੇ ਤਾਂ ਵੀ ਗਲਤੀ ਤਾਂ ਤੇਰੀ ਗਿਣੀ ਜਾਣੀ ਹੈ ਨਾ, ਜੇ ਇਸਤਰੀ ਗਲਤੀ ਕਰਦੀ ਹੈ ਤੇ ਇਸਤਰੀ ਪਤੀ ਦਾ ਅੱਧਾ ਅੰਗ ਹੈ ਸਰੀਰ ਦਾ, ਜੇ ਉਹ ਗਲਤੀ ਕਰਦੀ ਹੈ ਤਾਂ ਉਹਦਾ ਉਲਾਂਭਾ ਤਾਂ ਪਤੀ ਨੂੰ ਮਿਲਦਾ ਨਾ, ਉਹਦੇ ਕਰਕੇ ਉਹ ਜਾਣੀ ਜਾਂਦੀ ਹੈ, ਉਲਾਂਭਾ ਤਾਂ ਪਤੀ ਨੂੰ ਦਿੱਤਾ ਜਾਣਾ ਵੀ ਹਾਂ ਬਈ ਤੇਰੀ ਘਰ ਦੀ ਨੇ ਆਹ ਕੰਮ ਕੀਤਾ, ਫਿਰ ਉਲਾਂਭਾ ਤਾਂ ਉਹਨੂੰ ਹੀ ਗਿਣਿਆ ਜਾਣਾ। ਇਸ ਕਰਕੇ ਸਿੰਘਾਂ ਨੇ ਸੁੱਖਾ ਸਿੰਘ ਦਾ ਬਾਟਾ ਵੱਖਰਾ ਕਰ ਦਿੱਤਾ।
ਕਹਿ ਖਾਲਸਾ ਕੰਨਿਆ ਮਾਰੀ, ਰੀਤ ਖਾਲਸੇ ਕੀ ਹੈ ਬਿਗਾੜੇ।
ਸਿੰਘ ਉਹ ਤੇਰੀ ਘਰ ਦੀ ਹੈ, ਖਾਲਸੇ ਨੇ ਆਖਿਆ ਕਿ ਤੇਰੀ ਘਰ ਦੀ ਨੇ ਲੜਕੀ ਮਾਰੀ ਹੈ ਭਾਵੇਂ, ਪਰ ਦੋਸ਼ ਤੇਰਾ ਵੀ ਨਾਲ ਹੋਣਾ, ਭਾਵੇਂ ਉਹਨੇ ਲੜਕੀ ਮਾਰੀ ਹੈ ਭਾਵੇਂ ਆਪਣੇ ਆਪ ਮਰੀ, ਪਰ ਦੋਸ਼ ਲੱਗਾ ਹੈ, ਜਦੋਂ ਤੱਕ ਇਹ ਦੋਸ਼ ਕਲੀਅਰ ਨਹੀਂ ਹੁੰਦਾ, ਸਾਫ ਨਹੀਂ ਹੁੰਦਾ, ਉਦੋਂ ਤੱਕ ਤੇਰਾ ਬਾਟਾ ਵੱਖਰਾ ਰਹੇਗਾ, ਕਿਉਂਕਿ ਤੂੰ ਖਾਲਸੇ ਦੀ ਰੀਤ ਵਿਗਾੜੀ ਹੈ।
ਪੰਥ ਖਾਲਸਾ ਮੁੱਕ ਨਾ ਲਗਾਵੇ, ਕੁੜੀ ਮਾਰ ਕੇ ਦੂਰ ਬਿਠਾਵੇ।
ਸੁੱਖਾ ਸਿੰਘ ਦਾ ਜਿਹੜਾ ਸਤਿਕਾਰ ਜਿੰਨਾ ਬਣਿਆ ਹੋਇਆ ਸੀ ਪਹਿਲਾਂ ਖਾਲਸੇ ਚ, ਹੁਣ ਉਹਨਾਂ ਹੀ ਘੱਟ ਗਿਆ ਇਕਦਮ ਹੀ। ਜਿੱਥੇ ਪਹਿਲਾਂ ਜਰਨੈਲਾਂ ਵਿੱਚ ਗਿਣਿਆ ਜਾਂਦਾ ਸੀ, ਸੂਰਮਿਆਂ ਚ ਗਿਣਿਆ ਜਾਂਦਾ ਸੀ, ਹੁਣ ਇਹਨੂੰ ਕੁੜੀ ਮਾਰ ਕਹਿਣ ਲੱਗ ਪਏ ਸਿੱਖ ਵਿੱਚ ਹੀ, ਸਿੰਘ ਜਿਹੜੇ ਕਹਿੰਦੇ ਤਾਂ ਕੁੜੀ ਮਾਰ ਹੈ ਪਾਸੇ ਕਰੋ, ਇਹਨੂੰ ਨੇੜੇ ਨਾ ਬਿਠਾਓ ਏਦਾਂ। ਪਰ ਫਿਰ ਵੀ ਭਾਈ ਸੁੱਖਾ ਸਿੰਘ ਨੇ ਪੰਥ ਦੀ ਸ਼ਰਨ ਨਹੀਂ ਛੱਡੀ, ਇਹ ਨਹੀਂ ਕਿ ਮੈਨੂੰ ਕੁੜੀ ਮਾਰ, ਹਾਲਾਂਕਿ ਉਹ ਕਹਿ ਵੀ ਸਕਦੇ ਸਨ ਵੀ ਮੈਂ ਥੋੜੀ ਮਾਰੀ ਹੈ ਲੜਕੀ, ਪਰ ਉਹਨਾਂ ਪੰਥ ਦਾ ਫੈਸਲਾ ਕਿ ਜੋ ਪੰਥ ਕਹਿ ਰਿਹਾ ਮੇਰੇ ਵਾਸਤੇ ਸਿਰ ਮੱਥੇ ਤੇ ਹੈ। फिर भी पंथ दे विच भाई सुखा सिंह जी रहे
बख्शै ना खालसा बिना कर रहे हो।
भाई सुखा सिंह ने बड़ियां बेनतियां कीतियां मैनू बख्श लो जी पर खालसे ने नहीं बख्शिया
खाए अंधे सो सिंह को गयो
फिकर पै गया सुखा सिंह दे मन च के खालसे दे बख्शे बिना किते मारी ना जावा मैं जे खालसे ने ना बख्शिया ते किते मेरी मौत होगी ते मेरा की बनेगा इस करके खालसा नहीं बख्श रहा ये फिकर भाई सुखा सिंह दे दिल नू खा रहा है
जीती चढ़ी ती सिंह की बात तिथी उसे पई नीची जात
चढ़ाई हुई सी सुखा सिंह दी उन्नी हेठ ही हो गई उन्ना ही ज्यादा नीवा होना पिया गलती घरवाली ने कीती हरजाना भाई सुखा सिंह नू भुगतना पिया
माने अपने मैं चिंता करे बके न बोले चुप कर रहे
फिकर है किसे नल बोल दे नहीं भाई सुखा सिंह जी चुप करके बैठे रहिंदे ने सोचते रहिंदे ने कि मैनू पंथ कदों बख्शेगा गलती घरवाली ने कीती भी है जां नहीं भी कीती है भी हाले पूरा नहीं पता पर पंथ मैनू बख्श लवे ए चाओ भाई सुखा सिंह दे मन विच है पर पंथ दा दिल बड़ा वड्डा है भाई सुखा सिंह नू जिवें पंथ ने बख्शिया भी है केड़ी बहादरी करके बख्शिया केड़ी एहो जी दलेरी भाई सुखा सिंह ने कीती जिस दलेरी तो खुश हो के पंथ ने भाई सुखा सिंह नू बख्शिया वो कथा आप जी अगलिया प्रसंगा विच सरवण करो।